साहिब श्री गुरु ग्रंथ साहिब सचे पातशाह जी दी पावन पवित्र हजूरी अंदर अमृत गुरबाणी दा कीर्तन सन्मान योग भाई बलदेव सिंह जी आप जी नूं सरवण करा रहे सन, जो सतगुरु दे पावन पवित्र बचन दी विचार पिछले कई रोज तो आपां करदे आ रहे हां, उस अमृत बचन नूं अगे विचार सकिए। आप जितने भी गुरु चरणा विच हाजिर हो अपने अंदर नूं आप टिका बैठे हो, करो कृपा साध संगत विचार दी प्रारंभता तो पहला गुरु बख्शी फतेह प्रवान करो और आशीष बख्श दे होए उच्चारण करो जी वाहे गुरु जी का खालसा वाहे गुरु जी की फतेह। कल सतगुरु कृपा नाल विचार कीती सी, हों आया दूरों चल के मैं तकी तौ शरणाए जियो, मैं आशा रखी चित में मेरा सबो दुख गवाए जियो। जग्यासु जिस दे अंदर दी ए तीबर तांग है कि मन टिक जाए, सतगुरु सज्जन मिल जाए, करोड़ा जन्मां दी जेड़ी ए फेरी है इस फेरी तो मुक्त हो सका, ते अखीर कर को बेनती कर रहसन कि मैं बहुत दूर तो चल के आया, अनेकां शरीरक चोले बदलदियां जूना विच घूमदियां फिरदियां ए मानव देही प्राप्त होई है, ते एक आस तेरे ते रख के आया वा कि मेरे दुख नूं आप जी जरूर दूर करोगे। ए भी खुश किस्मती है कि मनुखा देही दे विच ए एहसास हो जाए कि मेरी जिंदगी दी मंजिल की है, मेरे जीवन दा मनोरथ की है। हजूर ने अमृत बाणी विच बख्शिश कीती है कि इस जिंदगी दा मकसद ए वे कि गुरु दी सेवा ते परिपूर्ण परमात्मा दा सिमरन, गुर सेवा ते भगत कमाई तब ए मानस देही पाही। भाई साहब भाई नंद लाल जी दा गजलां विच जो पहला शेर है ओ है ही मनुखा शरीर दे नाल संबंधित। भाई साहब कहिंदे ने हवाए बंदगी अवुरद दर वजूद मरा, हवाए दा अर्थ है तांग, बंदगी दा अर्थ सिमरन, हे मालक तेरी बंदगी दी तांग ही मेनू इस जिसम विच इस चोले विच लेके आई। हवाए बंदगी अवुरद दर वजूद मरा, ता मैं ए वजूद हासिल कीता, ता शरीर धारण कीता तेरी बंदगी कर सका, वगर ने जोके, जोके दा अर्थ शौक, बाकी मेनू कोई शौक नहीं इस तन विच रहन दा, सिर्फ एक शौक के देगी मिली मैं तेरी बंदगी कर सका। हवाए बंदगी अवुरद दर वजूद मरा, वगर ने जोके चुनी आमदन नाबूद मरा। होर कोई मकसद नहीं। हजूर ने इथे फिर जदो जग्यासु दे प्रश्न सवाल संपन्न हुए ते अगो उत्तर शुरू कीता है। ਉਹ ਅਤਰ ਉੱਤਰ ਜੋ ਦਿੱਤਾ ਗਿਆ ਗੁਰਸਿੱਖ ਵੱਲੋਂ, ਉਹ ਪਹਿਲਾ ਉੱਤਰ ਪਹਿਲਾ ਇਹੀ ਸੀ ਕਿ ਆਪਣੇ ਆਪ ਨੂੰ ਸਮਰਪਿਤ ਕਰ ਦੇ, ਆਪਣੀ ਖੌਮੇ ਨੂੰ ਛੱਡ ਦੇ। ਜੇ ਗੁਰੂ ਸੱਜਣ ਨੂੰ ਮਿਲਣਾ, ਪਰਮਾਰਥ ਦੇ ਪੰਧ ਤੇ ਚੱਲਣਾ, ਪਰਮਾਰਥ ਦੀ ਪਗਡੰਡੀ ਤੇ ਤੁਰਨਾ, ਤੇ ਸਭ ਤੋਂ ਪਹਿਲੀ ਗੱਲ ਇਹ ਧਾਰਨ ਕਰ, ਇਤ ਮਾਰਗ ਚੱਲੇ ਭਾਈ ਅੜੇ। ਉਹ ਭਰਾਵਾ ਮੇਰੇ ਵੀਰਾ, ਜੇ ਇਸ ਮਾਰਗ ਤੇ ਇੱਕ ਰਸਤੇ ਤੇ ਚੱਲਣਾ ਚਾਹੁੰਦੇ ਤੇ ਪਹਿਲਾ ਕੰਮ ਇਹ ਕਰ, ਗੁਰ ਕਹੇ ਸੋ ਕਾਰ ਕਮਾਏ ਜੀਓ। ਕਾਰ ਦਾ ਅਰਥ ਹੈ ਕੰਮ। ਜੋ ਗੁਰੂ ਕਹਿਣ, ਜੋ ਸਤਿਗੁਰੂ ਆਪਣੀ ਰਸਨਾ ਤੋਂ ਕਹਿਣ, ਬਿਨਾ ਤਰਕ ਦੇ, ਬਿਨਾ ਖੁਜਤ ਦੇ, ਬਿਨਾ ਕਿਸੇ ਕਟਾਚ ਦੇ, ਤੂੰ ਸੰਤ ਬਚਨ ਕਰਕੇ ਮੰਨ ਲੈ। ਪਹਿਲਾ ਤੇਰੇ ਲਈ ਉੱਤਰ ਇਹੀ, ਪਹਿਲਾ ਸਬਕ ਇਹ ਵੇ ਕਿ ਜਿਸ ਨੂੰ ਮੱਥਾ ਟੇਕ ਦਿੱਤਾ ਹੈ, ਉਸ ਗੁਰੂ ਦੇ ਕੀਤੇ ਤੇ ਤਰਕ ਨਾ ਕਰ, ਜੋ ਕਹਿੰਦਾ ਉਹਨੂੰ ਸਤ ਬਚਨ ਕਰਕੇ ਮੰਨੀ ਗਿਆ। ਆਓ ਇਹ ਬਚਨ ਹੈ ਕਿ ਗੁਰ ਕਹੇ ਸੋ ਕਾਰ ਕਮਾਏ ਜੀ, ਕਿਉਂਕਿ ਗੁਰਮਤ ਦੇ ਅੰਦਰ, ਸਤਿਗੁਰੂ ਦੇ ਘਰ ਅੰਦਰ ਜਦੋਂ ਆਪਾਂ ਗੁਰੂ ਵਾਲੇ ਬਣ ਜਾਈਏ, ਸਤਿਗੁਰੂ ਨੂੰ ਆਪਾਂ ਸਮਰਪਿਤ ਕਰਨ ਦਾ ਅਰਥ ਕਿ ਆਪਣੀ ਖੌਮੇ ਨੂੰ, ਆਪਣੀ ਮੈਂ ਨੂੰ, ਆਪਣੀ ਖੰਗਤਾ ਨੂੰ ਮਿਟਾ ਦੇਣਾ। ਜੋ ਮੈਨੂੰ ਅੱਜ ਸਮਝ ਨਹੀਂ ਪੈ ਰਿਹਾ, ਉਸ ਤੇ ਤਰਕ ਮਤ ਕਰਾਂ। ਇੱਕ ਗੱਲ ਚੇਤੇ ਰੱਖਾਂ ਕਿ ਮੇਰੀ ਅਕਲ, ਮੇਰੀ ਬੁੱਧੀ, ਮੇਰੀ ਸਿਆਣਪ ਦੀ ਸੀਮਾ ਹੈ। ਸਤਿਗੁਰੂ ਆਗਾਧ ਬੋਧ ਨੇ, ਅੱਜ ਸਮਝ ਨਹੀਂ ਪੈ ਰਹੀ, ਇਹ ਮੇਰੀ ਅਲ ਭਗਤਾ ਹੈ। ਕੱਲ ਨੂੰ ਸਤਿਗੁਰੂ ਕਿਰਪਾ ਕਰਨ ਆਪੇ ਹੀ ਜਨਾ ਦੇਣ। ਇਹਦਾ ਮਤਲਬ ਇਹ ਨਹੀਂ ਕਿ ਜੋ ਸਮਝ ਨਹੀਂ ਪੈਂਦਾ ਪਿਆ ਉਦੋਂ ਖੰਡਨ ਕਰਕੇ ਕਹਿ ਦਿੱਤਾ ਜਾਏ ਕਿ ਇਸ ਚੀਜ਼ ਨੂੰ ਤਾਂ ਮੈਂ ਮੰਨਦਾ ਹੀ ਨਹੀਂ। ਇਹ ਹੈ ਖੂਹ ਦੇ ਡੱਡੂ ਵਾਲੀ ਬਿਰਤੀ ਕਿ ਸਿਰਫ ਖੂਹ ਦੇ ਦਾਇਰੇ ਨੂੰ ਸਮਝ ਲੈਣਾ ਕਿ ਇਸ ਤੋਂ ਅੱਗੇ ਪਾਣੀ ਜ਼ਿਆਦਾ ਨਹੀਂ ਹੋ ਸਕਦਾ। ਸਮੁੰਦਰ ਹੋਣਾ ਤਾਂ ਝੂਠ ਹੈ। ਜਿਵੇਂ ਖੂਹ ਦਾ ਡੱਡੂ ਖੂਹ ਦੇ ਪਾਣੀ ਨੂੰ ਹੀ ਸੀਮਾ ਮੰਨੀ ਬੈਠਾ, ਮਣਾ ਤੂੰ ਆਪਣੀ ਅਕਲ ਨੂੰ ਸੀਮਾ ਮਤ ਮੰਨ ਕਿ ਉਸ ਸਤਿਗੁਰੂ ਦੇ ਜੋ ਬਚਨ ਕਹਿ ਉਹਨੂੰ ਸਤ ਬਚਨ ਕਰਕੇ ਜ਼ਿੰਦਗੀ ਚ ਕਮਾ ਲੈ। ਆਓ ਥੋੜਾ ਜਿਹਾ ਬਾਣੀ ਵਿੱਚੋਂ ਅਸੀਂ ਪ੍ਰਮਾਣ ਲਈਏ। ਹਜ਼ੂਰ ਦਾ ਇੱਕ ਬਚਨ ਹੈ, ਫੁਰਮਾਇਆ ਸਤਿਗੁਰੂ ਜੀ ਨੇ, ਕਹਿਣ ਲੱਗੇ ਤਿੰਨ ਕਾ ਜਨਮ ਸਫਲ ਹੈ, ਉਹਨਾਂ ਗੁਰਮੁਖਾਂ ਦੀ ਜ਼ਿੰਦਗੀ ਫਲ ਸਹਿਤ ਹੈ ਜੋ ਚਾਲੇ ਸਤਿਗੁਰ ਭਾਏ। ਭਾਏ ਦਾ ਅਰਥ ਭਾਣਾ, ਉਹਦੀ ਰਜ਼ਾ, ਉਹਦੀ ਆਗਿਆ ਵਿੱਚ। ਉਹਨਾਂ ਦੀ ਜ਼ਿੰਦਗੀ ਸਫਲ ਹੈ ਜੋ ਚਾਲੇ ਸਤਿਗੁਰ ਭਾਏ। ਕੁੱਲ ਉਧਾਰੈ ਆਪਣਾ, ਉਹ ਆਪਣੀ ਕੁੱਲ ਦਾ ਵੀ ਭਲਾ ਪੈ ਕਰਦੇ ਨੇ, ਉਹਦਾ ਪਾਰ ਉਤਾਰਾ ਕਰ ਰਹੇ ਨੇ। ਕਹਿਣ ਲੱਗੇ ਤਿੰਨ ਧਨ ਜਿਣੇਂਦੀ ਮਾਏ, ਉਹਨਾਂ ਦੀ ਮਾਤਾ ਵੀ ਧਨਤਾ ਯੋਗ ਜਿਹੜੇ ਗੁਰੂ ਦੇ ਸਾਹਮਣੇ ਝੋਕੇ ਗੁਰੂ ਦੇ ਹੁਕਮ ਨੂੰ ਮੰਨ ਗਏ। ਸਤਿਗੁਰੂ ਦਾ ਇੱਕ ਦੋ ਬਚਨ ਖੋਲ, ਫਿਰ ਅਸੀਂ ਦੇਖਾਂਗੇ ਕਾਰ ਕਮਾਉਣ ਵਾਲਾ ਗੁਰਸਿੱਖ ਉਹ ਆਪਣਾ ਆਪ ਸਮਰਪਿਤ ਕਰ ਦਿੰਦਾ ਹੈ। ਸਤਿਗੁਰੂ ਦੇ ਦੋ ਪਵਿੱਤਰ ਬਚਨਾਂ ਵਿੱਚੋਂ ਕਿ ਦੇਖੋ ਬਾਣੀ ਪੜ੍ਹਨਾ ਇਹ ਮਾਲਕ ਦੀ ਕਿਰਪਾ ਹੈ, ਨਾਮ ਜਪਣਾ ਇਹ ਵੀ ਮਾਲਕ ਦੀ ਬਖਸ਼ਿਸ਼ ਹੈ, ਕੀਰਤਨ ਕਰਨਾ ਇਹ ਵੀ ਉਹਦੀ ਕਿਰਪਾ ਹੈ। ਪਰ ਜਦੋਂ ਆਪਾਂ ਬਾਣੀ ਪੜ੍ਹਨੇ ਆ, ਕੀਰਤਨ ਕਰਨੇ ਆ, ਕਥਾ ਕਰਨੇ ਆ, ਵਿਚਾਰ ਕਰਨੇ ਆ, ਪਰ ਇੱਕ ਗੱਲ ਅਖੀਰ ਵਿੱਚ ਕਹੀ ਜਾਂਦੀ ਏ ਕਿ ਮਾਲਕ ਇਸ ਗਾਏ ਨੂੰ, ਇਸ ਸੁਣੇ ਨੂੰ, ਇਸ ਪੜ੍ਹੇ ਨੂੰ, ਇਸ ਵਿਚਾਰੇ ਹੋਏ ਨੂੰ ਆਪ ਜੀ ਆਪਣੇ ਘਰ ਵਿੱਚ ਥਾਂ ਪਾ ਲਵੋ। ਇਹਦਾ ਮਤਲਬ ਪ੍ਰਵਾਨ ਕਰ ਲਵੋ, ਜੋ ਅਸੀਂ ਕਰਮ ਕੀਤਾ ਉਹ ਪ੍ਰਵਾਨ ਕਰੋ। ਮਹਾਰਾਜ ਕਹਿੰਦੇ ਨੇ ਗਾਉਣਾ ਬਹੁਤ ਅੱਛਾ, ਬਾਣੀ ਪੜ੍ਹਨੀ ਬਹੁਤ ਚੰਗੀ, ਪਰ ਇੱਕ ਗੱਲ ਯਾਦ ਰੱਖੀ, ਜੋ ਕੁਝ ਗਾਇਆ ਗਿਆ, ਜੋ ਕੁਝ ਪੜ੍ਹਿਆ ਗਿਆ, ਜਦੋਂ ਤੂੰ ਉਸ ਗਾਏ ਪੜ੍ਹੇ ਵਿੱਚ ਜੋ ਹਜ਼ੂਰ ਨੇ ਸਮਝਾਇਆ ਉਹਨੂੰ ਸੱਤ ਸੱਤ ਕਰਕੇ ਮੰਨ ਲਵੇਗਾ, ਤੇਰਾ ਗਾਉਣਾ ਵੀ ਪ੍ਰਵਾਨ ਤੇ ਤੇਰਾ ਪੜ੍ਹਨਾ ਵੀ ਪ੍ਰਵਾਨ। ਗੱਲ ਸਿਰਫ ਮੰਨਣਾ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਹਜ਼ੂਰ ਦੇ ਬਚਨ ਨੇ, ਸੇਵਕ ਸਿੱਖ ਪੂਜਨ ਸਭ ਆਵੇ। ਸਤਿਗੁਰੂ ਦੇ ਦਰ ਤੇ ਸਿੱਖ ਆਏ, ਸੇਵਕ ਆਏ, ਗੁਰੂ ਦੀ ਪੂਜਾ ਕਰਨ ਲਈ ਆਏ, ਗੁਰੂ ਨੂੰ ਨਮਸਕਾਰ ਕਰਨ ਲਈ ਆਏ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਸਾਰੇ ਬਾਣੀ ਗਾਉਂਦੇ ਨੇ ਸ੍ਰੇਸ਼ਟ ਬਾਣੀ, ਸਭ ਗਾਵੇ ਹਰ ਹਰ ਉੱਤਮ ਬਾਣੀ, ਪਰ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ। ਉਹਨਾਂ ਦਾ ਬੋਲਿਆ, ਉਹਨਾਂ ਦਾ ਸੁਣਿਆ, ਉਹਨਾਂ ਭਲੇ ਪੁਰਖਾਂ ਦਾ ਗਾਇਆ, ਮਾਲਕ ਨੇ ਥਾਂ ਪਾਇਆ। ਪਰ ਕਿਨ੍ਹਾਂ ਨਾਲ? ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਨੂੰ ਮੰਨਿਆ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਬਿਲਕੁਲ ਕੋਈ ਤਰਕ ਨਹੀਂ ਕੀਤਾ, ਜੋ ਸਤਿਗੁਰੂ ਨੇ ਕਿਹਾ ਉਹਨੂੰ ਸਤ ਬਚਨ ਕਰਕੇ ਮੰਨ ਲਿਆ। ਦੂਸਰਾ ਬਚਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਹੈ ਕਿ ਖਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖਮ ਲਾਵੇ ਆਪਨ ਪਾਲੀ। ਅਰਥ ਬੜੇ ਸਪਸ਼ਟ ਨੇ। ਮਾਲਕ ਸਾਡੇ ਕੋਲ ਗਿਆਨ ਦੇ ਚਕਸ਼ੂ ਗਿਆਨ ਦੇ ਨੇਤਰ ਨਹੀਂ, ਇੰਨੇ ਭੁਲੇਖੇ ਵਿੱਚ ਪੈ ਗਏ ਹਾਂ ਕਿ ਅਸੀਂ ਜ਼ਹਿਰ ਵਿੱਚ ਪ੍ਰਵਿਰਤ, ਜ਼ਹਿਰ ਖਾਈ ਜਾਂਦੇ ਹਾਂ, ਵਿਸ਼ੇ ਵਾਸ਼ਨਾਵਾਂ ਵਿੱਚ ਲੁਪਤ ਖਾਂ। ਪਰ ਕਿਰਪਾ ਕਰੋ ਸਤਿਗੁਰੂ, ਸਾਨੂੰ ਨਹੀਂ ਦਿਸਦਾ ਆਪ ਜੀ ਆਪਣਾ ਪੱਲਾ, ਆਪ ਜੀ ਆਪਣਾ ਲੜ, ਆਪ ਜੀ ਆਪਣਾ ਅੰਚਲ ਪਕੜਾ ਦੇਵੋ। ਮਹਾਰਾਜ ਅੱਗੇ ਬਖਸ਼ਿਸ਼ ਕਰਦੇ, ਕਹਿੰਦੇ ਨੇ ਪੱਲਾ ਵੀ ਉਹ ਪਕੜੇਗਾ ਜਿਹੜਾ ਸਤਿਗੁਰੂ ਦੀ ਦੱਸੀ ਹੋਈ ਕਾਰ ਨੂੰ ਕਮਾਏਗਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖਮ ਲਾਵੇ ਆਪਨ ਪਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਚਾਲੀ ਦਾ ਅਰਥ ਵੀ ਗੁਰੂ ਦੀ ਦਿੱਤੀ ਚਾਲ, ਉਹਦੀ ਕਾਰ, ਉਹਦੀ ਮਰਿਆਦਾ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ ਕਿਆ ਹੈ। ਉੱਥੇ ਬਚਨ ਕੀਤਾ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਇੱਥੇ ਮਹਾਰਾਜ ਜੀ ਨੇ ਕਿਹਾ ਜੋ ਗੁਰ ਕਹੇ, ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਭਲ ਕਰਕੇ ਸਤ ਬਚਨ ਕਰਕੇ ਮੰਨ। ਤੂੰ ਕਿਉਂ ਤਰਕ ਕਰ ਰਿਹਾ, ਤੂੰ ਕਿਉਂ ਖੁਜਤਾ ਕਰ ਰਿਹਾ? ਜੋ ਗੁਰ ਕਹਿ ਸੋਈ ਭਲ ਮਾਨੂ, ਹਰ ਹਰ ਕਥਾ ਨਿਰਾਲੀ ਫਿਰ ਜ਼ਿੰਦਗੀ। ਇਸ ਦੀ ਕਹਾਣੀ ਹੀ ਕੁਛ ਅਨੋਖੀ ਬਣ ਜਾਏਗੀ ਜਿਹੜਾ ਸਤ ਬਚਨ ਕਰਕੇ ਮੰਨ ਲੈਂਦਾ ਹੈ। ਫਿਰ ਦਾਸ ਦੋਹਰਾ ਦੇਵੇ ਕਿ ਜਦੋਂ ਗੁਰੂ ਨੂੰ ਆਪਣਾ ਸੀਸ ਹੀ ਭੇਟ ਕਰ ਦਿੱਤਾ, ਆਪਾਂ ਸਾਰੇ ਮੱਥਾ ਟੇਕਨੇ, ਕਿਉਂਕਿ ਹੱਥ ਜੋੜ ਕੇ ਨਮਸਕਾਰ ਕਰਨੇ ਹਾਂ। ਹਾਲਾਂਕਿ ਨਮਸਕਾਰ ਇੱਕ ਭਗਤੀ ਹੈ, ਜਦੋਂ ਮਹਾਰਾਜ ਜੀ ਦੇ ਚਰਨਾਂ ਚ ਆਉਂਦੇ ਹਾਂ, ਸੀਸ ਭੇਟ ਕਰ ਦਿੰਦੇ ਹਾਂ, ਇਹਦਾ ਇੱਕ ਤਾਂ ਮਤਲਬ ਹੋਇਆ ਵੀ ਅਸੀਂ ਅਦਬ ਕਰਦੇ ਹਾਂ, ਆਪਣੇ ਮਾਲਕ ਦਾ ਸਤਿਕਾਰ ਕਰਨੇ ਹਾਂ। ਪਰ ਸੀਸ ਝੁਕਾਉਣ ਦਾ ਮਤਲਬ ਵੀ ਇਹ ਵੇ ਕਿ ਆਪਣੀ ਖੌਮੇ ਨੂੰ ਛੱਡ ਕੇ ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਤੂੰ ਸਵੀਕਾਰ ਲੈ। ਤੂੰ ਸਿਰ ਦੇ ਹੀ ਦਿੱਤਾ, ਫਿਰ ਆਪਣੀ ਮਰਜ਼ੀ ਕਿਉਂ? ਸਤਿਗੁਰੂ ਦੇ ਬਚਨ ਨੇ ਨਾਨਕ ਸੇਵਕ ਸੋਈ ਆਖੀਐ, ਉਹ ਹੈ ਸੇਵਕ, ਉਹ ਹੈ ਸਿੱਖ, ਜੋ ਸਿਰ ਧਰੈ ਉਤਾਰ, ਜਿਹੜਾ ਆਪਣੀ ਖੰਗਤਾ ਖੌਮੇ ਨੂੰ ਵੱਢ ਕੇ ਗੁਰੂ ਦੇ ਚਰਨਾਂ ਚ ਆਪਾ ਭੇਟ ਕਰ ਦਿੰਦਾ, ਜੋ ਸਿਰ ਧਰੇ ਉਤਾਰ। ਤੇ ਅਗਲਾ ਬਚਨ ਕੀ ਹੈ? ਸਤਿਗੁਰ ਕਾ ਭਾਣਾ ਮੰਨ ਲੈ। ਭਾਣਾ ਆਗਿਆ, ਹੁਕਮ, ਰਜ਼ਾ, ਉਸ ਦਾ ਫੁਰਮਾਨ, ਉਹਨੂੰ ਸਤ ਬਚਨ ਕਰਕੇ ਮੰਨ। ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮੰਨ ਲਹਿ, ਸ਼ਬਦ ਰੱਖੇ ਉਰਤਾਰ, ਉਹਦੇ ਆਗਿਆ ਨੂੰ ਸਵੀਕਾਰ ਕਰ ਲਵੇ। ਕਬੀਰ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਤੇ ਦੇਖੋ, ਜਿਹੜਾ ਸਮਰਪਿਤ ਹੋ ਕੇ ਕਾਰ ਕਮਾਉਂਦਾ ਨਾ, ਖੱਟ ਵੀ ਉਹ ਕੋਈ ਜਾਂਦਾ ਹੈ। ਜਿਹੜਾ ਸਾਰੀ ਜ਼ਿੰਦਗੀ ਕੇਵਲ ਤਰਕ ਵਿੱਚ ਰਿਹਾ, ਖੋਜਤਾ ਹੀ ਕਰਦਾ ਰਿਹਾ, ਸਤਿਗੁਰੂ ਦੇ ਬਚਨ ਨੂੰ ਸਤ ਕਰਕੇ ਮੰਨਿਆ ਹੀ ਨਾ, ਉਹ ਬੰਦਾ ਅਕਸਰ ਜ਼ਿੰਦਗੀ ਦੇ ਵਿੱਚ ਥਿੜਕ ਜਾਂਦਾ ਹੈ। ਅਕਸਰ ਸ਼ਬਦ ਮੈਂ ਵਰਤਿਆ ਹੈ। ਉਹ ਕਦੀ ਜਿਹੜਾ ਹੁਕਮੀ ਬੰਦਾ ਹੈ, ਹੁਕਮ ਨੂੰ ਮੰਨਣ ਵਾਲਾ, ਉਹ ਕਦੀ ਵੀ ਹੁਕਮ ਸੁਣਨ ਤੋਂ ਬਾਅਦ ਇਹ ਨਹੀਂ ਕਹਿੰਦਾ ਕਿ ਜੋ ਤੁਸੀਂ ਹੁਕਮ ਕੀਤਾ ਹੈ ਇਹਦੇ ਬਾਰੇ ਥੋੜੀ ਜਿਹੀ ਤੁਸੀਂ ਨਜ਼ਰਸ਼ਾਨੀ ਕਰ ਲਓ, ਤੁਸੀਂ ਦੇਖੋ ਜੋ ਮੈਨੂੰ ਹੁਕਮ ਕੀਤਾ ਹੈ ਇਹ ਵਾਪਸ ਲੈ ਸਕਦੇ ਹੋ? ਮਹਾਰਾਜ ਜੀ ਨੇ ਬਾਣੀ ਵਿੱਚ ਇਹ ਬਚਨ ਕਿਹਾ ਭਗਤ ਕਬੀਰ ਸਾਹਿਬ ਨੇ। ਕਹਿੰਦੇ ਨੇ ਮਾਲਕ, ਜੋ ਤੇਰੇ ਘਰ ਵਿੱਚੋਂ ਫੁਰਮਾਨ ਹੈ, ਜੋ ਤੇਰੇ ਘਰ ਵਿੱਚੋਂ ਹੁਕਮ ਆਇਆ, ਮੈਂ ਕਦੀ ਜ਼ਿੰਦਗੀ ਪਰ ਇਹ ਨਹੀਂ ਕਹਾਂਗਾ ਕਿ ਆਪਣੇ ਕੀਤੇ ਹੋਏ ਹੁਕਮ ਨੂੰ ਤੁਸੀਂ ਵਾਪਸ ਲੈ ਲਵੋ, ਮੇਰੇ ਭਲੇ ਵਾਸਤੇ ਹੈ। ਕਦੀ ਨਹੀਂ ਕਹਾਂਗਾ ਕਿ ਤੁਸੀਂ ਜੋ ਹੁਕਮ ਕੀਤਾ ਇਹਨੂੰ ਵਾਪਸ ਲਵੋ, ਇਹਦੇ ਤੇ ਫਿਰ ਦੁਬਾਰਾ ਵਿਚਾਰ ਕਰੋ। ਮਹਾਰਾਜ ਕਹਿੰਦੇ ਨੇ, ਜੋ ਤੇਰਾ ਹੁਕਮ ਉਹ ਅਟਲ ਹੈ ਕਿ ਫੁਰਮਾਨ ਤੇਰਾ ਸਿਰੇ ਉੱਪਰ, ਜੋ ਤੂੰ ਕਰ ਦਿੱਤਾ ਉਹ ਸਿਰੇ ਉੱਤੇ, ਸਿਰ ਮੱਥੇ ਪ੍ਰਵਾਨ ਕਰ ਲਿਆ। फरमान तेरा सिर है ऊपर, फिर ना करत विचार। फिर ना करत विचार दा भाव के वापस ए नहीं कहांगा कि जो तुसी मैनू हुक्म कीता दोबारा एदे ते विचार करो, दोबारा एदे ते तुसी सोचो, जो हुक्म कीता ए मैं मान नहीं सकदा। फिर ना करत विचार, अगली तुक वल ध्यान दिया, जे तू ही दरिया तू ही करिया। दरिया दा अर्थ दरिया भी तू है, ते करिया जे मेनू भव सागर विच दरिया विच तोरे है, दरिया भी तेरा है, ते पार करन वाला मला भी तू है। मैं क्यों कहा कि अपना फुरमान दोबारा सोच, क्योंकि तू ही तोरन वाला है, तू ही तारन वाला है, तू ही सानू किनारे लाने वाला है। जो तुसी कह दिता वो सत वचन है। देखो गुरु इतिहास विच सब तो पहली गल की ए वे कि गुरु का हुक्म मनना। हुण इहनू ब्लाइंड फेथ कह लवो, भावे आपां कहने हां कि नहीं जी ब्लाइंड फेथ नहीं, जेड़ा समर्थ सतगुरु है ना उहदे उत्ते ब्लाइंड फेथ करके ही भला है। फिर बेनती समझियो, जे तर्क करके कोई कहे, तर्क वाले कई बार खाली रह गए। ठीक है बौद्धिक तल ते कीता होया तर्क कई बार बंदे नूं उहदी बुद्धि तीखण कर दे, पर तीखण बुद्धि कई बार अंदरों रस तो खाली रह जाती। सियाणप है पर रस नहीं। धन गुरु नानक साहब दे बचन ने, हजूर ने फरमाया, गुरमत साची हुज्जत दूर, बहुत सियाणप लागे धूर। गुरु की माती सची है, जिन्नी बंजा खुजत करदा है खुजता नाल गुरु तो दूरी बनी जांदी है, ते जिन्नी सियाणप वरतै ओनी अंदर मैल जमी जांदी। हुण गुरु इतिहास देखो, सिर्फ ट्यूक मात्र ना के ज्यादा साखियां। गुरु अंगद साहब बाबा लहणा जी आए ने, जिन्नियां साखियां उन्हां दियां मिलदियां ने। हुक्मी बंदे बन के कार कमाई, किते उन्होंने तर्क करके नहीं क्या महाराज जो तुसी कह दिता ए ता हो नहीं सकता। देखो कटोरा चिकड़ भी डिगा, छे साते साखियां ने, महाराज जी ने क्या कड्डो। ठीक है कोल पुत्रा ने क्या महाराज घर कटोरिया की कोई कमी है, पर हुक्मी बंदा जेड़ा आग्या नु सत सत करके मनन वाला है, सिर्फ इशारा खून की देर सी, छाल मारी ते कटोरा ले आंदा। गल कटोरे की नहीं, गल है कि जिन्हों अपना आप भेट किया उहदा हुक्म मनिया। जे धर्मशाला च चुई मरी क्या बाहर सटो, सत बचन। जे रात नू कंध डिगी आवाज दित्ती बच्चिया नू, नहीं तुरे लैणे आ पुरखा के रात नू कंध बना, सत बचन। जे इशनान करन गए गड़े पैंदे रहे सारे चले गए, पर भाई लैणा साहब अजे खलोते रहे, सच बचन। जे किकर नू हलूणा देण दी गल चली, तर्क वालिया क्या किकर नू कंडे घी लगदे ने, अज तक मठियाई लगी घी नहीं। सत सत करके मनन वाले ने कहा ठीक है किकर नू कंडे लगदे होणगे, मैं कंडे ते मठियाई नहीं देखदा, मैं तो अपने गुरु दे मुख विचों निकले हुए हुक्म नू देखना। खब्बे सज्जे नहीं, सत बचन। जे क्या मुर्दा महाराज सिर वाले पासे शुरू करा के पैरां वाले पासे हुक्म है। इथे ता गुरमुखो के तन मन धन सब सौंप गुर को, हुक्म मने पाईए। ओदे कीते हुक्म ते तर्क क्यों, जो कह दिता जी सत बचन। इथे एक दास जरूर अर्ज कर देवे, बैठिया मन चाया भाई साहब कीर्तन कर रहे सन, तन गुरु रामदास दा दरबार, सच्ची सरकार दा घर, ते जिथे गया हर बंदे दे अंदर नू ठंड पैंदी, हर बंदे दा अंदर सकून भी जांदा है। ते जदो सच्ची सरकार दी परिक्रमा विच कोई झुकदा है ते इको दम अगम्मी लहर छिड़दी है उथे। सिर वेखे ने मैं विचो निकलन लगा, जो प्रकरण ओही रहेगा के इत मार्ग चले भाई अड़े, गुर कहे सोकार कमाए जियो। उथे किन्ना कु सकून है, आप चंगी तरह जानदे हो कि टुटियां हुईयां सुरतां उथे जुड़दियां ने, बेरसियां नू रस भरींदा है, जिन्हां दी झोली खाली उथे दातां मिलदियां ने। वह हिंदुस्तान की धरती है। देखो इथे आप नगर कीर्तन करने हैं, जा कोई इकट्ठ हुंदा है, गुरु तां वरदा नगर कीर्तन च आम इकट्ठ होवे, एक जलसा किसे ने करना होवे ਤੇ ਸਿਰਫ ਇੱਕ ਦਿਨ ਲਈ 2000 5000 10000 50000 ਬੰਦਾ ਲਾਓ, ਉਹਨੇ ਇਕੱਠਾ ਖੋਣਾ ਹੋਵੇ, ਕਿੰਨਾ ਪ੍ਰਬੰਧ ਕੀਤਾ ਜਾਂਦਾ ਹੈ। ਕੋਈ ਫਾਇਰ ਬ੍ਰਿਗੇਡ ਦੇ ਸੰਬੰਧ ਬਣਾ ਲਿਆ, ਕੋਈ ਡਾਕਟਰਾਂ ਦੀ ਟੀਮ ਬਣਾ ਰਿਹਾ, ਕਿਤੇ ਐਂਬੂਲੈਂਸ ਆਈਆਂ ਨੇ, ਲੱਖਾਂ ਪ੍ਰਾਣੀ ਰੋਜ਼ ਮੱਥਾ ਟੇਕਦੇ ਨੇ, ਖਿਮਾ ਕਰਿਓ। ਹਾਲਾਂਕਿ ਸੇਵਾਦਾਰ ਵੀ ਇਧਰ ਉਧਰ ਟੋਲ ਟਹਿਲਦੇ ਨੇ, ਮੈਂ ਕਿਸੇ ਤੇ ਤਰਕ ਨਹੀਂ ਕਰਦਾ, ਸ਼ਾਇਦ ਇੰਨੀ ਜ਼ਿੰਮੇਵਾਰੀ ਪ੍ਰਕਰਮਾਂ ਚ ਖਲੋਤੇ ਹੋਏ ਇੰਪਲਾਈ ਵੀ ਨਹੀਂ ਦਿੰਦੇ। ਉਹ ਕਿਹੜੀ ਸ਼ਕਤੀ ਹੈ ਕਿ ਲੱਖਾਂ ਰੋਜ਼ ਮੱਥਾ ਟੇਕਦੇ, ਨਾ ਫਸਟ ਏਡ ਨਾ ਐਂਬੂਲੈਂਸ ਨਾ ਕੋਈ ਫਾਇਰ ਬ੍ਰਿਗੇਡ ਹੈ। ਉੱਥੇ ਗੁਰੂ ਰਾਮਦਾਸ ਜੀ ਦੀ ਅਗੰਮੀ ਖੇਡ ਵਰਤਦੀ। ਇਹਨੂੰ ਥੋੜਾ ਜਿਹਾ ਬਰੀਕੀ ਨਾਲ ਆਪਾਂ ਦੇਖੀਏ, ਕੌਣ ਹੈ ਉੱਥੇ ਜੋ ਸਭ ਕੁਝ ਕਰ ਰਿਹਾ ਹੈ? ਉਹ ਸਤਿਗੁਰੂ ਗੁਰੂ ਰਾਮਦਾਸ ਜੀ। ਮੈਂ ਉਹਨਾਂ ਸੰਬੰਧੀ ਜ਼ਰੂਰ ਅੱਜ ਅਰਜ਼ ਕਰਨੀ ਸੀ। ਜੋ ਗੁਰੂ ਕਹਿੰਦਾ ਫਿਰ ਉਹਨੂੰ ਸਤ ਬਚਨ ਕਰ, ਤਰਕ ਕਿਉਂ? ਜਦੋਂ ਮੱਥੇ ਹੀ ਟੇਕ ਦਿੱਤਾ, ਹਜ਼ੂਰ ਸੱਚੇ ਪਾਤਸ਼ਾਹ ਦਾ ਦਰਬਾਰ ਹੈ। ਭਾਈ ਵੀਰ ਸਿੰਘ ਉਹਨਾਂ ਨੇ ਇੱਕ ਬਚਨ ਲਿਖਿਆ ਸੀ, ਕਹਿੰਦੇ ਨੇ ਮਾਂ ਦਾ ਪੁੱਤਰ ਚਲਾ ਜਾਏ, ਗਵਾਚ ਜਾਏ, ਗੁੰਮ ਹੋ ਜਾਏ, ਉਹਦੇ ਲਈ ਜ਼ਿੰਦਗੀ ਜੀਣੀ ਬੜੀ ਮੁਸ਼ਕਲ ਹੋ ਜਾਂਦੀ ਹੈ। ਸੱਪ ਦੀ ਮਣੀ ਗਵਾਚ ਜਾਏ, ਉਹਦੇ ਲਈ ਜੀਣਾ ਬੜਾ ਮੁਸ਼ਕਲ ਹੈ। ਮਾਂ ਦਾ ਪੁੱਤਰ, ਸੱਪ ਦੀ ਮਣੀ, ਕਹਿੰਦੇ ਨੇ ਬੰਦਗੀ ਕਰਨ ਵਾਲੇ ਦੇ ਅੰਦਰ ਦਾ ਰਸ ਗਵਾਚ ਜਾਏ, ਉਹਦੇ ਲਈ ਵੀ ਜੀਣਾ ਬੜਾ ਮੁਸ਼ਕਲ ਹੈ। ਸੱਚ ਇਹ ਜੇ ਕਿ ਬਾਹਰ ਦਾ ਨਸ਼ਾ ਕਿਸੇ ਨੂੰ ਹੋ ਜਾਏ, ਉਹਦੀ ਤੋਟ ਆਵੇ ਤੇ ਚੱਲ ਫਿਰ ਸਕਦਾ ਹੈ, ਜਦੋਂ ਅੰਦਰ ਦੀ ਕਿਸੇ ਨੂੰ ਤੋਟ ਪੈਂਦੀ, ਕਦੀ ਉਹਨੂੰ ਪੁੱਛ ਕੇ ਦੇਖਿਓ ਉਹਦੇ ਤੇ ਕੀ ਬੀਤਦੀ ਹੈ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਖੂਣਾ ਚਾਤਰੀ ਕੋ ਕਿਉਂ ਕਰ ਤ੍ਰਿਪਤਾਵੈ, ਕਿਵੇਂ ਟਿਕਾ ਮਿਲੇ। ਪਰ ਉਹ ਕਹਿੰਦੇ ਨੇ ਕਿ ਜਿਸ ਬੰਦੇ ਦਾ ਰਸ ਟੁੱਟ ਜਾਏ, ਜਿਸ ਦਾ ਨੇਮ ਟੁੱਟ ਜਾਏ, ਜਿਹੜਾ ਜ਼ਿੰਦਗੀ ਚ ਕਿਤੇ ਥਿੜਕਦਾ ਦਿਸੇ, ਧੰਨ ਗੁਰੂ ਰਾਮਦਾਸ, ਇੱਕ ਵਾਰੀ ਤੇਰੀ ਦਹਿਲੀਜ ਤੇ ਤੇਰੀ ਸਰਦਲ ਤੇ ਆ ਕੇ ਮੱਥਾ ਟੇਕੇ। ਸੱਚ ਇਹ ਵੇ ਉੱਥੇ ਬੇਰੁਖਿਆਂ ਨੂੰ ਰਸ ਮਿਲ ਜਾਂਦਾ ਹੈ, ਟੁੱਟਿਆਂ ਨੂੰ ਸੁਰਤ ਲੱਭ ਜਾਂਦੀ ਹੈ, ਖੁਆਰ ਖੋਇਆਂ ਨੂੰ ਤੇਰੇ ਘਰ ਦੇ ਵਿੱਚੋਂ ਰਾਹ ਲੱਭ ਜਾਂਦਾ। ਉਹਨਾਂ ਨੇ 17 ਪੰਜਾਬੀ ਚ ਲਿਖੀਆਂ, ਦਰਬਾਰ ਸਾਹਿਬ ਤੇ ਉਹਨਾਂ ਨੇ ਲਿਖਿਆ। ਕਹਿਣ ਲੱਗੇ, ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ। ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ। ਹਰ ਰਸ ਦੀ ਜਦ ਤੋਟ ਪਵੇ ਫਕੀਰ ਨੂੰ, ਪਰਲੋ ਮੱਚੇ ਚੁਫੇਰ ਤਿਉਂ ਘਬਰਾਵਦਾ। ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ, ਧੰਨ ਗੁਰੂ ਰਾਮਦਾਸ। ਟੁੱਟੀ ਡੋਰ ਜਿਹਦਾ ਅੰਦਰ ਟੁੱਟ ਗਿਆ, ਬੇਰਸਾਂ ਹੋ ਗਿਆ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਮਦਾ, ਲਹਿਰ ਫਿਰੇ ਇੱਕ ਵਾਰ, ਰੋ ਉਹ ਧਾਮਦਾ, ਕੀ ਅਗੰਮੀ ਖੇਡ ਇੱਥੇ ਵਰਤਦੀ, ਅਰਸ਼ ਉਤਰਿਆ ਆਣ ਰੱਸੀਆਂ ਬਚਾਉਂਦਾ। ਕੀ ਅਚਰਜ ਖੇਡ ਹੈ ਉਸ ਧੰਨ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚੋਂ ਹੀ। ਨਾ ਇੱਕ ਛੋਟੀ ਜੀ ਘਟਨਾ ਜੋ ਇਤਿਹਾਸਕਾਰਾਂ ਨੇ ਲਿਖੀ, ਬਸ ਉਹ ਸਮਝਣ ਲਈ ਕਿ ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋਕਾਰ ਕਮਾਏ ਜੀਓ। ਗੋਇੰਦਵਾਲ ਸਾਹਿਬ ਦੀ ਧਰਤੀ ਹੈ। ਹਜ਼ੂਰ ਨੇ ਦੋਨੋਂ ਦਾਮਾਦ ਭਾਈ ਰਾਮਾ ਜੀ ਤੇ ਧੰਨ ਗੁਰੂ ਰਾਮਦਾਸ ਜੀ, ਜਿਨ੍ਹਾਂ ਨੂੰ ਭਾਈ ਜੇਠਾ ਜੀ ਵੀ ਕਿਹਾ ਜਾਂਦਾ ਹੈ, ਕੁਝ ਕੁ ਗ੍ਰੰਥਾਂ ਵਿੱਚ ਜੇਠਾ ਜੀ ਦਾ ਜ਼ਿਕਰ ਹੈ ਸ਼ਬਦ ਦਾ, ਕਹਿੰਦੇ ਨੇ ਥੜੇ ਬਣਾਉਣ ਲਈ ਕਿਹਾ। ਆਪ ਸਾਰੇ ਜਾਣਦੇ ਹੋ, ਨਿਸ਼ਾਨਦੇਹੀ ਦੇ ਦਿੱਤੀ ਗਈ, ਲਕੀਰ ਖਿੱਚ ਦਿੱਤੀ ਸੋਟੀ ਨਾਲ ਧੰਨ ਗੁਰੂ ਅਮਰਦਾਸ ਜੀ ਨੇ ਕਿ ਇਸ ਢੰਗ ਨਾਲ ਇੰਨੀ ਉਚਾਈ ਚ ਬਣਾਉਣੀ। ਸ਼ਾਮ ਆਏ, ਦੋਨਾਂ ਦੇ ਥੜੇ ਢਾ ਦਿੱਤੇ, ਢਵਾ ਦਿੱਤੇ ਤੇ ਨਾਲ ਕਿਹਾ, ਜੋ ਸਵੇਰੇ ਦੱਸਿਆ ਤੁਸੀਂ ਭੁੱਲ ਗਏ, ਸਾਡੀ ਮਤ ਮੁਤਾਬਕ ਥੜੇ ਨਹੀਂ ਬਣੇ, ਕੱਲ ਸੁਬਹਾ ਫਿਰ ਆਇਓ। ਆਏ, ਥੜੇ ਢਾ ਬਣਾਉਣ ਦੀ ਆਗਿਆ ਦਿੱਤੀ, ਸ਼ਾਮ ਨੂੰ ਫਿਰ ਢਵਾ ਦਿੱਤੇ, ਤੀਸਰੇ ਦਿਨ ਫਿਰ ਥੜੇ ਬਣੇ। ਤੀਸਰੇ ਦਿਨ ਆਏ, ਕਹਿਣ ਲੱਗੇ, ਕਿਉਂ ਨਹੀਂ ਸਮਝ ਪੈਂਦੀ ਪਈ, ਜਿਵੇਂ ਅਸੀਂ ਕਹਿ ਰਹੇ ਹਾਂ ਉਵੇਂ ਥੜੇ ਕਿਉਂ ਨਹੀਂ ਬਣ ਰਹੇ, ਢਾ ਦਿਓ। ਗੁਰੂ ਰਾਮਦਾਸ ਜੀ ਨੇ ਢਾ ਦਿੱਤਾ। ਭਾਈ ਰਾਮਾ ਜੀ ਨੇ ਕਿਹਾ, ਮਹਾਰਾਜ ਮੈਂ ਨਹੀਂ ਢਾਣਾ। ਸਤਿਗੁਰੂ ਨੇ ਕਿਹਾ, ਕਿਉਂ? ਕਹਿਣ ਲੱਗੇ, ਤੀਸਰਾ ਦਿਨ ਕਹਿ ਥੜੇ ਬਣਾਉਂਦੇ ਹਾਂ, ਜਿਵੇਂ ਆਪ ਜੀ ਕਹਿੰਦੇ ਹੋ ਮੈਂ ਰੋਜ਼ ਉਸੇ ਤਰ੍ਹਾਂ ਹੀ ਬਣਾਉਂਦਾ ਖਾਂ। ਮਹਾਰਾਜ ਜੀ ਨੇ ਕਿਹਾ, ਨਹੀਂ ਸਾਡੀ ਮਰਜ਼ੀ ਮੁਤਾਬਕ ਨਹੀਂ। ਕਹਿਣ ਲੱਗੇ, ਅਸਲ ਵਿੱਚ ਬਜ਼ੁਰਗ ਹੋ ਗਏ ਹੋ, ਜੋ ਸਵੇਰੇ ਦੱਸਦੇ ਹੋ ਸ਼ਾਮ ਨੂੰ ਭੁੱਲ ਜਾਂਦੇ ਹੋ। ਬਸ ਇੱਥੇ ਬੰਦਾ ਸਿਆਣਪ ਚ ਜੋ ਕਹਿੰਦੇ ਉਹ ਭੁੱਲ ਗਏ, ਬਣ ਨਹੀਂ ਸਕਦਾ ਹੁਣ ਮੈਂ ਨਹੀਂ ਬਣਾਉਣਾ। ਪਰ ਗੁਰੂ ਰਾਮਦਾਸ ਚੌਥੇ ਦਿਨ ਫਿਰ ਆਏ, ਜੋ ਹਜ਼ੂਰ ਨੇ ਕਿਹਾ ਉਸ ਮੁਤਾਬਕ ਥੜਾ ਬਣਾ ਦਿੱਤਾ, ਸ਼ਾਮ ਨੂੰ ਫਿਰ ਟਵਾ ਦਿੱਤਾ। 7 ਦਿਨ ਥੜੇ ਬਣਾਉਂਦੇ ਰਹੇ, ਥੜੇ ਟੱਟਦੇ ਰਹੇ। 7ਵੇਂ ਦਿਨ ਜਦੋਂ ਕਿਹਾ ਕਿ ਮੇਰੀ ਮਰਜ਼ੀ ਦਾ ਕਿਉਂ ਨਹੀਂ ਥੜਾ ਬਣਦਾ, ਢਾਹ ਦੇ, ਕਹਿਣ ਲੱਗੇ ਢਾਹਣ ਤੋਂ ਬਾਅਦ ਨਾ ਗੁਰੂ ਅਮਰਦਾਸ ਦੇ ਚਰਨ ਪਕੜ ਕੇ ਰੋ ਪਏ, ਕਹਿਣ ਲੱਗੇ ਮਾਲਕ ਜੀ ਤੁਹਾਡੀ ਮਰਜ਼ੀ ਦਾ ਬਣ ਵੀ ਨਹੀਂ ਸਕਣਾ, ਮੇਰੇ ਤੋਂ ਨਹੀਂ ਬਣ ਸਕਣਾ। ਹੁਣ ਦੇਖੋ ਉਹ ਵੱਡੇ ਨੇ ਵੀ ਕਿਹਾ ਬਣ ਨਹੀਂ ਸਕਣਾ, ਗੁਰੂ ਰਾਮਦਾਸ ਜੀ ਨੇ ਵੀ ਕਿਹਾ ਬਣ ਨਹੀਂ ਸਕਣਾ। ਕਹਿਣ ਲੱਗੇ ਕਿਉਂ ਨਹੀਂ ਬਣ ਸਕਣਾ? ਕਹਿਣ ਲੱਗੇ ਮਾਲਕ ਕਿ ਜੋ ਆਪ ਸਵੇਰੇ ਦੱਸ ਦਿਓ ਮੈਂ ਸ਼ਾਮ ਤੱਕ ਭੁੱਲ ਜਾਣਾ। ਸਮਝਿਓ ਬੇਨਤੀ, ਉਹ ਕਹਿ ਰਹੇ ਸਨ ਕਿ ਤੁਸੀਂ ਜੋ ਸੁਬਹਾ ਕਹਿੰਦੇ ਹੋ ਸ਼ਾਮ ਨੂੰ ਖੁਦ ਭੁੱਲ ਜਾਂਦੇ ਹੋ, ਪਰ ਇਹ ਕਹਿ ਰਹੇ ਨੇ ਮਾਲਕ ਜੋ ਸੁਬਹਾ ਤੁਸੀਂ ਦੱਸ ਦਿਓ ਮੈਂ ਭੁੱਲ ਜਾਂਦਾ ਵਾ। ਤੇ ਕਵੀ ਸੰਤੋਖ ਸਿੰਘ ਨੇ ਇੱਥੇ ਲਿਖਿਆ ਹੱਥ ਜੋੜ ਕੇ ਕਹਿਣ ਲੱਗੇ ਖਾਉ ਅਜਾਨ ਨਿਤ ਭੁੱਲਣ ਖਾਰੋ, ਮੈਂ 7 ਦਿਨ ਹੋ ਗਏ ਨੇ ਭੁੱਲਣਾ ਪਿਆ। ਇਹ ਤਾਂ ਪ੍ਰਤੱਖ ਤੁਸੀਂ ਨਿਗਰਾਨੀ ਦ੍ਰਿਸ਼ਟ ਮਾਨ ਚ ਕਰਦੇ ਹੋ ਭੁੱਲਣਾ ਵਾ, ਅੰਦਰੂਨੀ ਤੌਰ ਤੇ ਪਤਾ ਮੈਂ ਕਿੰਨੀ ਵਾਰੀ ਰੋਜ਼ ਭੁੱਲਣਾ ਪਿਆ। ਹਉ ਅਜਾਨ ਨਿਤ ਭੁੱਲਣ ਖਾਰੋ ਤੁਮ ਕਿਰਪਾਲ ਨਿਜ ਬਿਰਦ ਸਮਾਰੋ, ਬਿਰਦਾ ਅਰਤੇ ਸੁਭਾ, ਤੁਸੀਂ ਫਿਰ ਵੀ ਕਿਰਪਾ ਕਰਦੇ ਹੋ ਦਇਆ ਕਰਦੇ ਹੋ, ਮੈਂ ਭੁੱਲ ਜਾਣਾ, ਤੁਸੀਂ ਮੇਹਰ ਦੇ ਘਰ ਵਿੱਚ ਆ ਕੇ ਇਸ ਭੁੱਲੇ ਹੋਏ ਨੂੰ ਫਿਰ ਸਵੇਰੇ ਨਿਸ਼ਾਨ ਲਾ ਕੇ ਕਹਿ ਜਾਂਦੇ ਹੋ ਇਸ ਤਰ੍ਹਾਂ ਬਣਾ। ਖਉ ਅਜ਼ਾਨ ਨਿਤ ਭੁੱਲਣ ਖਾਰੋ ਤੁਮ ਕਿਰਪਾਲ ਨਿਜ ਬਿਰਦ ਸਮਾਰੋ, ਬਾਰ ਬਾਰ ਬਖਸ਼ਿਤ ਕੋ ਮੋਹੀ। ਦੇਖੋ ਤਰਕ ਨਹੀਂ, ਉਹ ਸ਼ੁਕਰਾਨੇ ਚ ਲੈ ਗਏ ਇਸ ਗੱਲ ਨੂੰ ਕਿ ਮਾਲਕ ਤੂੰ ਵਾਰ ਵਾਰ ਰੋਜ਼ ਮੈਨੂੰ ਬਖਸ਼ ਦੇਣਾ। ਆਮ ਕੋਈ ਬੰਦਾ ਇੱਕ ਦਿਨ ਗਲਤੀ ਕਰੇ, 2 ਦਿਨ ਗਲਤੀ ਕਰੇ, 3 ਦਿਨ ਗਲਤੀ ਕਰੇ, ਅਗਲੇ ਧੱਕੇ ਮਾਰ ਦਿੰਦੇ ਨੇ, ਤੇਰਾ ਸ਼ੁਕਰਾਨਾ ਕਰਾਂ ਤੂੰ ਰੋਜ਼ ਹੀ ਮੈਨੂੰ ਬਖਸ਼ ਕੇ ਚਲਾ ਜਾਂਦਾ। ਬਾਰ ਬਾਰ ਬਖਸ਼ਤ ਹੋ ਮੋਹੀ, ਅਗਲੇ ਤੁਕ ਸੀ ਅਪਰਾਧੀ ਮੂਰਖ ਕੋਹੀ, ਮੈਂ ਗੁਨਾਹਗਾਰ ਹਾਂ ਭੁੱਲ ਜਾਣਾ, ਅਪਰਾਧੀ ਮੂਰਖ ਕੋਹੀ। ਅਗਲਾ ਬਚਨ ਕਿਹਾ ਜਿਤਨੀ ਸਮਤ ਦੇਸੋ ਜਾਨਵ, ਜਿੰਨੀ ਕੁ ਤੁਸੀਂ ਅਕਲ ਦਿੱਤੀ ਮੈਂ ਓਨੀ ਕੁ ਜਾਣੀ, ਬਿਨ ਤੇਰੇ ਸਮਤ ਦੇਣ ਤੋਂ ਬਿਨਾਂ ਬਿਨ ਦੀਏ ਕਿਆ ਬਪਰਾ ਮਾਨਵ, ਜੇ ਤੁਸੀਂ ਅਕਲ ਨਾ ਦਿਓ ਤੇ ਬੰਦੇ ਦੀ ਕੀ ਹਸਤੀ ਕਿ ਤੇਰੇ ਹੁਕਮ ਨੂੰ ਸਤ ਕਰਕੇ ਮੰਨ ਸਕੇ। ਦੇਖੋ ਮੰਨਦੇ ਵੀ ਰਹੇ, ਕਹਿ ਵੀ ਦਿੱਤਾ ਮੇਰੇ ਤੋਂ ਮੰਨਿਆ ਨਹੀਂ ਗਿਆ, ਕਿਉਂਕਿ ਜਿੰਨੇ ਸਮਰਪਿਤ ਕਰ ਦਿੱਤਾ ਆਪਣੇ ਆਪ ਨੂੰ ਭੇਟ ਕਰ ਦਿੱਤਾ, ਫਿਰ ਉਹਨੂੰ ਹੁਕਮ ਮੰਨਣ ਦੀ ਜਾਂਚ ਵੀ ਗੁਰੂ ਸਿਖਾਉਂਦੇ। ਇੱਥੇ ਇੱਕ ਹੋਰ ਦਾਸ ਅਰਜ਼ ਕਰਦਾ, ਸ਼ੇਕਸਪੀਅਰ ਨੇ ਇੱਕ ਵਾਰ ਉਹਨਾਂ ਦੇ ਨਾਟਕ ਵਿੱਚ ਹੀ ਗੱਲ ਹੈ, ਮੈਂ ਸਿਰਫ ਇਹਨੂੰ ਇਹ ਨਾ ਸਮਝੋ ਕੋਈ ਬਾਹਰ ਮੁਖੀ ਉਦਾਹਰਨ ਸਮਝਾਉਣ ਲਈ। ਉਹ ਲਿਖਦਾ ਵੀ ਦੋ ਅਮੀਰ ਆਦਮੀ ਆਪਣੇ ਨੌਕਰਾਂ ਦੇ ਸਮੇਤ ਸੈਰ ਪੈ ਕਰਦੇ ਨੇ, ਦੋਨਾਂ ਦਾ ਇੱਕ ਇੱਕ ਨੌਕਰ ਨਾਲ ਹੈ, ਤੇ ਰਸਤੇ ਵੀ ਜਾਂਦਿਆਂ ਜਾਂਦਿਆਂ ਇੱਕ ਅਮੀਰ ਦੂਸਰੇ ਦੇ ਨੌਕਰ ਨੂੰ ਕੁਝ ਸਮਝਾਉਣ ਲੱਗ ਪਿਆ। ਉਹਨੂੰ ਦੱਸਣ ਲੱਗਾ ਵੀ ਆਹ ਗੱਲ ਇਸ ਤਰ੍ਹਾਂ ਇੰਜ ਕੰਮ ਕਰਨਾ, ਪਰ ਉਹ ਨੌਕਰ ਦੀ ਇੰਨੀ ਬੁੱਧੀ ਨਹੀਂ ਸੀ, ਉਹਨੇ ਸਮਝਾਉਣਾ ਉਹਦੇ ਖਾਨੇ ਚ ਗੱਲ ਨਾ ਪਏ, ਲਗਾਤਾਰ ਜ਼ੋਰ ਨਾਲ ਦੇ ਕੇ ਵੀ ਸਮਝਾਇਆ, ਪਰ ਉਸ ਨੌਕਰ ਨੂੰ ਸਮਝ ਨਾ ਪਈ। ਉਸ ਅਮੀਰ ਦੇ ਖੱਤ ਵਿੱਚ ਇੱਕ ਸੋਟਾ ਸੀ, ਉਹਨੇ ਸੋਟਾ ਚੁੱਕ ਕੇ ਜ਼ਮੀਨ ਤੇ ਮਾਰਿਆ, ਖੜਾਕ ਆਇਆ, ਆਵਾਜ਼ ਆਈ, ਤੇ ਉਹਨੇ ਕਿਹਾ ਤੇਰੇ ਨਾਲੋਂ ਤਾਂ ਆ ਸੋਟਾ ਲੱਕੜ ਚੰਗੀ ਕਿ ਜਿਹੜੀ ਇੱਕ ਵਾਰੀ ਇਸ਼ਾਰਾ ਕੀਤੀ ਮੇਰੇ ਇਸ਼ਾਰੇ ਨੂੰ ਸਮਝ ਗਈ, ਤੈਨੂੰ ਕਿੰਨੀ ਦੇਰ ਦਾ ਸਮਝਾਨਾ ਤੂੰ ਸਮਝਿਆ ਨਹੀਂ। ਉਸ ਨੌਕਰ ਨੇ ਇੱਕ ਬਹੁਤ ਸੋਹਣੀ ਗੱਲ ਕਹੀ, ਕਹਿਣ ਲੱਗਾ ਐ ਅਮੀਰ ਇਹ ਲੱਕੜ ਤੇਰੇ ਹੱਥ ਵਿੱਚ ਹੈ ਪਰ ਮੈਂ ਤੇਰੇ ਹੱਥ ਵਿੱਚ ਨਹੀਂ, ਮੈਂ ਤੇਰੇ ਅਧੀਨ ਨਹੀਂ। ਜੋ ਅਧੀਨ ਹੈ ਉਹ ਇਸ਼ਾਰੇ ਵੀ ਸਮਝ ਜਾਂਦਾ ਤੇ ਜਿਹਨੂੰ ਅਧੀਨ ਹੋਣ ਦੀ ਜਾਂਚ ਨਹੀਂ ਆਈ ਉਹ ਕਿਆ ਵੀ ਨਹੀਂ ਸਮਝਦਾ। ਸੱਚ ਐਵੇਂ ਜੋ ਗੁਰੂ ਦੇ ਅਧੀਨ ਹੋ ਜਾਂਦਾ ਉਹ ਇਸ਼ਾਰੇ ਵੀ ਸਮਝਣ ਲੱਗ ਪੈਂਦਾ, ਜਿਹਨੂੰ ਸਮਾਪਤ ਕਰਨ ਦੀ ਜਾਂਚ ਨਹੀਂ ਆਈ ਉਹ ਕਿਆ ਵੀ ਕਈ ਵਾਰੀ ਨਹੀਂ ਸਮਝਦਾ। ਗੱਲ ਬੜੀ ਸੋਹਣੀ ਉਹਨੇ ਕਹੀ ਕਿ ਡੰਡਾ ਤੇਰੇ ਅਧੀਨ ਹੈ ਇਹ ਮੰਨ ਗਿਆ ਪਰ ਮੈਂ ਤਾਂ ਅਜੇ ਅਧੀਨ ਨਹੀਂ, महाराज जी दे फिर शब्द वल जिथों प्रमाण सी शुरू कीता, फुरमान तेरा सिर है ऊपर, तेरा हुक्म सत बचन, फिर ना करत विचार, ए नहीं कहांगा दोबारा सोचो, तू ही दरिया तू ही करिया तुझे ते निस्तार। अगला बचन है सत बचन कर, रोशे गिले ना कर, बंदे बंदगी इख्तियार, ए इंसान तू बंदगी नु तारन कर, सिमरन नु तारन कर, क्योंकि बंदगी है ते जिंदगी है, अगर बंदगी नहीं तो जिंदगी नहीं गंदगी है, बंदगी ही जिंदगी है। भाई साहब नंद लाल जी ने ते कहा कि घर बुजुर्गी बाय दत्त कुन बंदगी, वरना आखिर मेकशी सरमंदगी, जे तू बहुत उच्चा उठना चाहना है ते बंदगी कर, जे बंदगी ना कीती ते अखीर शर्मिंदगी पले पैगी, शर्मसार होवेगा। इन बाबा साहब ने कहा कि फरीदा जिन्नी कमी नाहे गुण, ते कमड़े विसार मत शर्मिंदा थी, वकी साई दे दरबार, गर बुजुर्गी बाय दत्त कुन बंदगी, वरना आखिर मेकशी शर्मंदगी, शर्म कुन हां शर्म कुन हां शर्म कुन। देखो मन की साधना करने वाले कहन लगे मना शर्म कर, कुछ लज्जिया कर, कुछ तीन बारी क्या इन्ना समा हो गया तेनू गुरु कुल आया, कुछ लज्जिया करो मना कुछ समझ, शर्म कुन हां शर्म कुन हां शर्म कुन, ई दिले चू संग, संघ दा अर्थ हुंदा पत्थर, तेरा पत्थर बनिया मन क्यों नहीं समझदा पिया, ई दिले रा ई दिले चू सुंग संग खुदरा नरम कर, इनू बंदगी विच ला कि ते पत्थर नरम हो जाए। साहिब कहिंदे ने बंदे बंदगी इक त्यार, साहिब रोस धरो के प्यार, ए बचन बड़े गहरे ने, साहिब रोस धरो के प्यार, साहिब दा अर्थ है मालक, रोस दा अर्थ आपां सारे समझने जिदे तो रुस जाइए, प्यार दा अर्थ स्नेह, के साहिब रोस धरो के प्यार, तू बंदगी कर, तू जो गुरु कहिंदे ने ओनू सत बचन करके मन, भावे मालक गुस्से होवे ते भावे तेनू प्यार करे, तू दोनों अवस्थावां विच ही खत जोड़ी रखने। हुण जिहड़ा रोस शब्द है ना, शायद दास ने इत्थे अर्ज नहीं कीती, रोस आ रोसानी दुनियादारा वाला, चेते रखियो रोस विच भी एक प्यार दी तंद जुड़ी रहिंदी, एक हुंदा ही नहीं कि जिथे रोसा होवे उत्थे संबंध टुट जांदे, नहीं, रोसे वाली थां ते कई वारी प्यार बहुत झलकन लग पैंदा। रोस धरो के प्यार, किसे नाल अपना मन मिटाव होवे, किसे नाल कोई रोसा होवे, ते जदो ओहदे कोलो कोई आदमी चल के आवे ते आपां उचेचे तौर ते पुछने आ कि मेरे बारे कोई गल ते नहीं सी करता, इहदा मतलब मुंह नाल नहीं बोलदा पर मन करके उहदे नाल जुड़िया होया, जे जुड़िया ते तां ही पुछदा है ना कि मेरे बारे कोई गल तां नहीं सी करदा, ते जदो किते गल चले बदो बदी ओहदा जिक्र जरूर कर देगा, भावे ओह मुंह करके उहदे नाल बोलदा नहीं पर अंदरों ओहदे नाल संबंध जुड़िया है। कहन लगे मालक तू रुस भी जाए तां भी कोई नहीं, क्योंकि तेरे रोसे विच भी सानू प्यार ही मिलना, कि रोसे विच भी प्यार है। बंदे बंदगी इक त्यार, साहिब रोस धरो के प्यार, नाम तेरा आधार मेरा, ज्यो फूल जई है नार, नार ते फूल दो शब्द ने, कहने तेरा नाम ता मेरे लिए इस तरह है जिवें कमल दे फूल वास्ते पानी है, नाम तेरा आधार मेरा, ज्यो फूल जई है नार, भावे फरीद कोटिए टीका कर दिया ए भी लिखिया, जो फूल जई कह नार, जिमें इस्त्री बच्चे नू जन्म दे के प्रसन्न हुंदी है, नाम तेरा आधार मेरा, जो फूल जई कह नार, अगे की है, कहो कबीर गुलाम घर का जी आए भावे मार, तेरे गुलाम खां तेरी मर्जी रख ले, तेरी मर्जी तू मार ले, गुरमुखो तन गुरु ग्रंथ साहिब कहिंदे जदों सतगुरु दे मार्ग ते चलना, तू इन्ने सवाल कीते ने, मन टिक जाए, गुरु सज्जन मिल जाए, मेरे अंदर किते बख्शिश हो जाए, मैं इस जन्म विच कुछ कर सकां। कहन लगे पहला लैसन एवे जो गुरु कहिंदा उहनूं सत करके मन, जो सतगुरु कहिंदे उस कार नूं मन। देखो फिर बाणी च जदों बंदा ਵਾਦ ਵਿਵਾਦ ਵਿੱਚ ਪੈਂਦਾ ਹੈ ਮਾਲਕ ਦੇ ਸਾਹਮਣੇ, ਉਦੋਂ ਦਿਨ ਬ ਦਿਨ ਉਹਦਾ ਅੰਦਰ ਘਟੀ ਜਾਂਦਾ ਹੈ। ਸੱਚ ਇਹ ਵੇ ਜਿਹੜਾ ਸ਼ਰਧਾ ਵਿੱਚ ਸੁੱਖ ਹੈ ਨਾ, ਭਾਵਨਾ ਵਿੱਚ ਸੁੱਖ ਹੈ, ਉਹ ਦਲੀਲਾਂ ਵਿੱਚ ਤੇ ਬੋਧਕ ਤਲ ਤੇ ਚੋਖੀਆਂ ਸਿਆਣਪਾਂ ਵਿੱਚ ਨਹੀਂ। ਕਈ ਵਾਰੀ ਚਲਾਕ ਚੁਸਤ ਤੇ ਸਿਆਣਪ ਉਹ ਬੇਰੁਖੀ ਹੋ ਜਾਂਦੀ ਹੈ ਤੇ ਭਾਵਨਾ ਉੱਥੇ ਪਹੁੰਚ ਜਾਂਦੀ ਜਿੱਥੇ ਸਿਆਣਪ ਨਹੀਂ ਪਹੁੰਚਦੀ। ਸਤਿਗੁਰੂ ਨੇ ਆਸਾ ਕੀ ਵਾਰ ਵਿੱਚ ਦੋ ਬਚਨ, ਇੱਕ ਸ਼ਲੋਕ ਤੇ ਇੱਕ ਪੌੜੀ। ਸ਼ਲੋਕ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਤੇ ਪੌੜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ। ਉਹਦੇ ਵਿੱਚ ਦੇਖੋ ਹੁਕਮ ਨੂੰ ਮੰਨਣ ਦੀ ਗੱਲ ਕੀਤੀ, ਗੱਲ ਭਾਵੇਂ ਚਾਕਰ ਦੀ ਕੀਤੀ, ਤੁਹਾਨੂੰ ਸਾਰਿਆਂ ਨੂੰ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕਹਿਣ ਲੱਗੇ ਜੇ ਨੌਕਰ ਬਣਿਆ ਹੈ ਨਾ ਤੇ ਜਿਹਦੀ ਨੌਕਰੀ ਕਰਨਾ ਹੈ ਨਾ, ਉਹਦੇ ਸਾਹਮਣੇ ਕਦੀ ਝਗੜਾ ਨਾ ਕਰੀ। ਨੌਕਰ ਤੇ ਵਿਵਾਦ ਇਹ ਇਕੱਠੇ ਨਹੀਂ। ਜੇ ਨੌਕਰ ਹੈ ਤੇ ਸੰਤ ਬਚਨ ਕਰਕੇ ਚਿੱਤ ਲਾ ਕੇ ਨੌਕਰੀ ਕਰ, ਤੇ ਜੇ ਤੂੰ ਮਾਲਕ ਦੇ ਸਾਹਮਣੇ ਵਿਵਾਦ ਕਰਨ ਲੱਗ ਪਿਓ, ਹੋ ਸਕਦਾ ਹੈ ਕਿ ਜਿਹੜਾ ਮਾਲਕ ਅੱਜ ਤੈਨੂੰ ਪਿਆਰ ਕਰਦਾ ਕੱਲ ਨੂੰ ਵਿਵਾਦ ਤੋਂ ਬਾਅਦ ਆਪਣੇ ਘਰੋਂ ਵੀ ਬਾਹਰ ਕੱਢ ਦੇ। ਚਾਕਰ ਲੱਗੇ ਚਾਕਰੀ, ਨਾਲੇ ਗਾਰਬ ਵਾਦ, ਨਾਲੇ ਤਾਂ ਕਹਿ ਦਿੱਤਾ ਸਤਿਗੁਰੂ ਅਸੀਂ ਤੇਰੇ ਸੇਵਕ ਹਾਂ ਜੀ, ਅਸੀਂ ਤੈਨੂੰ ਮੰਨਦੇ ਹਾਂ ਜੀ। ਜਿਵੇਂ ਅੱਜ ਕੱਲ ਚੱਲਦਾ ਪਿਆ ਨਾ ਕਿ ਸਤਿਗੁਰੂ ਦੇ ਅੰਮ੍ਰਿਤ ਦੀ ਦਾਤ ਲਈ ਕਲਗੀ ਵਾਲੇ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਮਿਲਿਆ, ਇਸ ਅੰਮ੍ਰਿਤ ਨਾਲ ਕਲਗੀ ਵਾਲੇ ਦੇ ਘਰ ਚ ਜਨਮ ਹੋਇਆ, ਮਾਤਾ ਸਾਹਿਬ ਕੌਰ ਦੀ ਗੋਦ ਮਿਲੀ, ਸ੍ਰੀ ਸਾਹਿਬ ਵੀ ਪਾਈ ਹੈ ਤੇ ਨਾਲ ਕਹਿੰਦੇ ਨੇ ਚਲੋ ਬਾਹਰ ਤਾਂ ਨੀ ਕਹਿੰਦੇ ਅੰਦਰ ਖਾਤੇ, ਕਹਿੰਦੇ ਨੇ ਸੱਚੀ ਜੇ ਅਸੀਂ ਮੰਨਦੇ ਜ਼ਰੂਰ ਪਏ ਹਾਂ ਪਰ ਬਾਣੀ ਕੋਈ ਨੀ ਜੇ। ਇਹਦਾ ਮਤਲਬ ਚਾਕਰ ਵੀ ਤੇ ਵਿਵਾਦ ਵੀ, ਖਸਮ ਦਾ ਦਰ ਮਿਲੇਗਾ। ਚਾਕਰ ਲੱਗੇ ਚਾਕਰੀ, ਨਾਲੇ ਗਾਰਵਵਾਦ, ਗੱਲਾਂ ਕਰੇ ਕਨੇਰੀਆਂ, ਜਿੰਨੀਆਂ ਮਰਜ਼ੀ ਸਿਆਣਪਾਂ ਕਰੀ ਜਾ, ਖਸਮ ਨਾ ਪਾਏ। ਸਾਦ ਪੜ੍ਹਨਾ ਸਾਦ ਹੀ ਹੈ, ਪਰ ਇੱਕ ਸ਼ਬਦ ਹੈ ਫਾਰਸੀ ਵਿੱਚ ਸ਼ਾਦ, ਸ਼ਾਦੀ, ਖੁਸ਼ੀ, ਸਾਦ ਦਾ ਅਰਥ ਖੁਸ਼ੀ। ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈ ਪਰ ਗੱਲਾਂ ਨਾ ਰੀਝਣਾ ਨੀ, ਮਾਲਕ ਦੀ ਖੁਸ਼ੀ ਨੀ ਮਿਲਣੀ। ਚਾਕਰ ਲੱਗੇ ਚਾਕਰੀ, ਨਾਲੇ ਗਾਰਵਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ। ਇਤ ਮਾਰਗ ਚੱਲੇ ਭਾਈ ਅੜੇ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਜਿਸ ਨੂੰ ਲੱਗਾ। ਇਹ ਫਿਰ ਬੇਨਤੀ ਸਮਝ ਕਿ ਜਿਸ ਦੀ ਰੋਜ਼ ਸਿਮਰਨ ਕਰਦਾ, ਜਿਹਦੇ ਨਾਲ ਰੋਜ਼ ਜੁੜਿਆ, ਕਹਿਣ ਲੱਗੇ ਲੱਗਾ ਹੈ ਨਾ ਤੇ ਲੱਗਾ ਲੱਗਾ ਇੱਕ ਦਿਨ ਉਹਦੇ ਵਿੱਚ ਮਿਲ ਜਾਏਗਾ। ਪਹਿਲਾਂ ਜੁੜਿਆ ਹੈ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਉਹਦੇ ਵਿੱਚ ਮਿਲ ਜਾਏਗਾ। ਪਰ ਲੱਗਾ ਨਹੀਂ ਛੱਡੀ ਨਾ, ਭਾਈ ਸਾਹਿਬ ਲਿਖਦੇ ਸਨ ਕਿ ਲੱਗਾ ਰਹੇ ਤੇ ਲੱਗਾ ਰਹੋ ਹਰ ਦਮ, ਲੱਗਾ ਰਹੇ ਜੇ ਤੁਰਿਆ ਤੇ ਛੱਡ ਨਾਨੇ, ਲੱਗਾ ਰਹੇ ਤੇ ਲੱਗਾ ਰਹੋ ਹਰ ਦਮ ਕਦੇ ਨਾ ਛੋੜ, ਲੱਗਾ ਰਹੇ ਤੇ ਲੱਖ ਦਾ ਹਟੇ ਤਾਂ ਕੌਡੀ ਮੋੜ। ਲੱਗਾ ਰਿਹਾ ਤੇ ਕੀਮਤ ਲੱਖਾਂ ਦੀ ਪੈ ਜਾਏਗੀ, ਜਿੱਦਣ ਛੱਡ ਬੈਠੋ ਨਾ ਤੇਰੀ ਕੌਡੀ ਕੀਮਤ ਨੀ ਪੈਣੀ, ਤੈਨੂੰ ਢੇਲੇ ਸਿਰ ਨੀ ਕਿਸੇ ਪੁੱਛਣਾ। ਸਾਹਿਬ ਕਹਿੰਦੇ ਚਾਕਰ ਲੱਗੇ ਚਾਕਰੀ, ਨਾਲੇ ਗਾਰਵਵਾਦ, ਅਹੰਕਾਰ ਤੇ ਵਿਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ, ਛੱਡ ਦੇ ਆਪਣੀ ਖੌਮੇ ਨੂੰ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ, ਉਹ ਕਬੂਲ ਹੋ ਗਿਆ ਜਿਹੜਾ ਲੱਗਾ ਹੋਇਆ ਇੱਕ ਦਿਨ ਮਿਲ ਗਿਆ। ਇਹ ਸਲੋਕ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਹੈ, ਪੌੜੀ ਆਦਿ ਗੁਰੂ ਜੀ ਦੀ ਹੈ। ਉਹੀ ਬਚਨ ਨੇ, ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਭਾਏ, ਗੁਰ ਕਹੇ ਸੋ ਕਾਰ ਕਮਾਏ ਜੀ, ਖਸਮ ਦੇ ਭਾਏ ਉਹਦੇ ਹੁਕਮ ਚ ਚੱਲ। ਸਾਹਿਬ ਕਹਿ ਰਹੇ ਨੇ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ, ਅਗਲੀ ਦਰ ਤੇ ਬਹੁਤ ਜ਼ਿਆਦਾ, ਜਿੰਨੀ ਤੇਰੀ ਤਨਖਾਹ ਹੈ ਨਾ, ਜਿੰਨੀ ਤੇਰੀ ਦਿਹਾੜੀ ਬਣਦੀ ਏ, ਜੇ ਕਿਤੇ ਤੂੰ ਸੱਤ ਬਚਨੀ ਬਣਿਆ ਰਹੇਗਾ, ਹੁਕਮ ਨੂੰ ਸਵੀਕਾਰੀ ਜਾਏਗਾ, ਜਿੰਨੀ ਤੇਰੀ ਮਿਹਨਤਾਨਾ ਹੈ, ਜਿੰਨੀ ਤੇਰੀ ਰੋਜ਼ ਦੀ ਕਮਾਈ ਹੈ, ਮੇਰਾ ਮਾਲਕ ਜਿਹੜਾ ਹੁਕਮ ਸੱਤ ਕਰਕੇ ਮੰਨਦਾ ਉਹਨੂੰ ਉਹਦੀ ਮਿਹਨਤ ਨਾਲੋਂ ਦੂਣੀ ਬਖਸ਼ਿਸ਼ ਕਰ ਦਿੰਦਾ। ਜੋ ਤੂੰ ਕਮਾਈ ਕਰ ਰਿਹਾ, ਸਿਮਰਨ ਕਰ ਰਿਹਾ, ਸੇਵਾ ਕਰ ਰਿਹਾ, ਜੋ ਵੀ ਕਰ ਰਿਹਾ, ਤੇਰੀ ਕਮਾਈ ਤੋਂ 2 ਗੁਣਾ ਬਖਸ਼ਿਸ਼ ਵੱਧ ਹੋਵੇਗੀ ਜਦੋਂ ਤੂੰ 7 ਬਚਨ ਕਹਿਦਾ ਹੈ। ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ। ਫਿਰ ਮਹਾਰਾਜ ਕਹਿੰਦੇ ਨੇ ਫਿਰ ਖਸਮੇ ਕਰੇ ਬਰਾਬਰੀ, ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ, ਵਜੋ ਗਵਾਏ ਅਗਲਾ। ਜਦੋਂ ਬਰਾਬਰੀ ਕਰ ਲਈ, ਮਾਲਕ ਦੇ ਬਰਾਬਰ ਬਹਿ ਗਿਆ, ਸੱਚ ਇਹ ਵੇ ਮਾਲਕ ਬਣ ਕੇ ਕੋਈ ਸਵਾਦ ਨਹੀਂ ਜਿੰਨਾ ਦਾਸ ਬਣ ਕੇ ਸਵਾਦ ਹੈ। ਦਾਸ ਨੂੰ ਤਾਂ ਬਖਸ਼ਾਂ ਹੀ ਹਰ ਵੇਲੇ ਮਿਲਣੀਆਂ। ਸਾਹਿਬ ਕਹਿੰਦੇ ਨੇ ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ, ਵਜੋ ਗਵਾਏ ਅਗਲਾ, ਮੂੰਹੇ ਮੂੰਹ ਪਾਣਾ ਖਾਏ। ਕਹਿੰਦੇ ਨੇ ਉਹ ਤਾਂ ਠੋਕਰਾਂ ਜੁੱਤੀਆਂ ਖਾਂਦਾ ਜਿਹੜਾ ਮਾਲਕ ਦੇ ਸਾਹਮਣੇ ਬੋਲਣ ਲੱਗ ਪੈਂਦਾ। ਪਹਿਲੀ ਗੱਲ ਕਹੀ, ਤੂੰ ਪੁੱਛਣ ਲੱਗਾ ਜੋ ਗੁਰੂ ਕਹਿੰਦੇ ਨੇ ਉਸ ਕਾਰ ਨੂੰ ਕਮਾ, ਫਿਰ ਉਸ ਕਮਾਰ ਨੂੰ ਮਜਬੂਰੀ ਨਹੀਂ, ਉਹਨੂੰ ਆਪਣੇ ਖਿਰਦੇ ਤੋਂ 7 ਬਚਨ ਕਰਕੇ ਦੇਖੋ। ਧੰਨ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਸ਼ਬਦ ਹੈ, ਇਹ 7 ਬਚਨ ਹੀ ਕਾਰ ਹੈ ਨਾ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ, ਕੁਰਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਜਿੱਥੇ ਲਾ ਦਿੱਤਾ ਬਸ 7 ਬਚਨ, ਜਿੱਤ ਲਾਇਆ ਤਿੱਤ ਲਾਗੇ ਤਿੱਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ, ਮੇਰਾ ਖਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਹਿਆ। ਪੀਏ ਤਾਂ ਪਾਣੀ ਆਣੀ ਮੀਰਾ, ਮਾਲਕ ਜੀ ਪਿਆਸ ਲੱਗੇ ਪਾਣੀ ਲੈ ਕੇ ਆਵਾਂ, ਖਾਏ ਤਾਂ ਪੀਸਣ ਜਾਉ, ਭੁੱਖ ਲੱਗੇ ਤੇ ਗੁਲਾਮ ਨੂੰ ਹੁਕਮ ਕਰੋ ਚੱਕੀ ਤੇ ਦਾਣੇ ਪੀ ਕੇ ਆਟਾ ਤਾਜ਼ਾ ਲੈ ਕੇ ਆਵਾਂ। ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਉ, ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਹਾਂ ਤੇਰਾ ਨਾਮ। ਹੁਕਮੀ ਬੰਦੇ ਨੇ ਨਾ ਕਿ ਮਾਲਕ ਪੱਖਾਂ ਝੱਲਾਂ, ਤੇਰੇ ਚਰਨਾਂ ਨੂੰ ਪਲੋਸਾਂ ਤੇ ਨਾਲ ਨਾਮ ਜਪਾਂ। ਇੰਨੀ ਕਮਾਈ ਕਰਕੇ ਹੁਕਮ ਮੰਨ ਕੇ, ਇਹ ਨੀ ਕਿਹਾ ਅਸੀਂ ਹੁਕਮ ਮੰਨੇ। ਅਖੀਰ ਤੇ ਕਹਿਣ ਲੱਗੇ ਮਾਲਕ ਜੀ ਲੂਣ ਹਰਾਮੀ ਨਾਨਕ ਲਾਲਾ, ਤੇਰੇ ਘਰ ਦਾ ਲੂਣ ਖਾ ਕੇ ਹਰਾਮ ਕੀਤਾ ਹੈ। ਇਹ ਹੈ ਸਿੱਖੀ ਮਾਲਕ ਨੂੰ ਸਮਰਪਿਤ ਹੋਣ ਦੀ। ਲੂਣ ਹਰਾਮੀ ਨਾਨਕ ਲਾਲਾ, ਬਖਸ਼ੈ ਤੁਧ ਵਡਿਆਈ, ਤੈਨੂੰ ਭਾਏ ਤੂੰ ਬਖਸ਼ ਦੇ, ਮੈਂ ਤੇਰੇ ਘਰ ਦਾ ਨਮਕ ਖਾ ਕੇ ਹਰਾਮ ਕਰਨਾ ਪਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਨਾ ਇੱਕ ਬਚਨ ਹੈ, ਵੈਸੇ ਇਹ ਦਵਸਤਾਨੀ ਮਜ਼ਹਬ ਉਹਦੇ ਵਿੱਚ ਲਿਖਿਆ ਹੈ। ਕਹਿੰਦੇ ਨੇ ਮਹਾਰਾਜ ਜੀ ਨੇ ਨਾ ਇੱਕ ਸਿੱਖ ਨੂੰ ਹੁਕਮ ਕੀਤਾ, ਕਹਿਣ ਲੱਗੇ ਸਿੱਖਾਂ ਨੂੰ ਕਹੋ, ਦੇਖਿਓ ਕਿੰਨੀ ਬਰੀਕੀ ਚ ਲਤੀਫ ਅਕਲ ਨਾਲ ਗੁਰੂ ਦਾ ਹੁਕਮ ਸੁਣਦੇ। ਸਿੱਖਾਂ ਨੂੰ ਕਹੋ ਕਿ ਜੰਗਲ ਵਿੱਚੋਂ ਲੱਕੜਾਂ ਲੈ ਕੇ ਆਉਣ। ਉਹ ਸਿੱਧਾ ਜੀ ਤੁਰਿਆ, ਕਿਸੇ ਨੂੰ ਨਹੀਂ ਕਿਹਾ, ਚੁੱਪ ਕਰਕੇ ਜੰਗਲ ਚ ਗਏ, ਸੁੱਕੀਆਂ ਲੱਕੜਾਂ ਕੱਟਣੀਆਂ, ਪੰਡਾ ਬੰਨਣ ਲੱਗ ਪਏ, ਪੰਡਾ ਲਿਆਈ ਜਾਣ, ਰੋਜ਼ਾਨਾ ਸੇਵਾ ਕਰੀ ਜਾਣ। ਇੱਕ ਦਿਨ ਸਤਿਗੁਰੂ ਨੇ ਪੁੱਛਿਆ ਕਿ ਉਹ ਸਿੱਖ ਨਜ਼ਰ ਨਹੀਂ ਆਉਂਦਾ ਕਈ ਦਿਨਾਂ ਦਾ। ਕਹਿਣ ਲੱਗੇ ਮਹਾਰਾਜ ਉਹ ਤਾਂ ਦਿਨ ਰਾਤ ਲੱਕੜੀ ਢੋਈ ਜਾਂਦਾ ਜੰਗਲ ਚੋਂ। ਹਜ਼ੂਰ ਚਲੇ ਗਏ, ਜਾ ਕੇ ਕਹਿਣ ਲੱਗੇ ਸਿੱਖਾਂ ਤੈਨੂੰ ਇਹ ਹੁਕਮ ਕੀਤਾ ਸੀ, ਸਿੱਖਾਂ ਨੂੰ ਕਹੋ ਕਿ ਲੱਕੜਾਂ ਟੋਣ। ਕਹਿਣ ਲੱਗੇ ਮਾਲਕ ਜੀ ਮੈਂ ਵੀ ਸਿੱਖ ਹਾਂ, ਮੈਂ ਕਹਿਣ ਤੋਂ ਪਹਿਲਾਂ ਖੁਦ ਹੁਕਮ ਮੰਨਣਾ ਚਾਹੁੰਦਾ ਸਾਂ। ਸਿੱਖਾਂ ਨੂੰ ਕਹਾਂ ਪਰ ਪਹਿਲਾਂ ਮੈਂ ਤਾਂ ਮੰਨਾਂ, ਸਿੱਖਾਂ ਨੂੰ ਕਹਾਂ ਲੱਕੜਾਂ ਟੋਣ, ਪਹਿਲਾਂ ਮੈਂ ਢੋ ਕੇ ਜਾ ਸਿੱਖਾਂ। ਇਹ ਹੈ 7 ਬਚਨ ਕਿ ਜੋ ਸਤਿਗੁਰੂ ਨੇ ਕਹਿ ਦਿੱਤਾ ਉਸ ਗੱਲ ਉੱਤੇ ਪਹਿਰਾ ਦੇ ਦੇਣਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਜਦੋਂ ਸੇਵਕ ਆਪਣੇ ਮਾਲਕ ਦਾ ਹੁਕਮ ਮੰਨਦਾ ਤੇ ਫਿਰ ਹੁਕਮ ਵਿੱਚ ਖੁਜਤ ਨਹੀਂ। ਕਬੀਰ ਸਾਹਿਬ ਦੀ ਪਵਿੱਤਰ ਬਚਨ ਹੈ, ਉਹਨਾਂ ਨੇ ਤਾਂ ਇਥੋਂ ਤੱਕ ਸ਼ਬਦ ਵਰਤਿਆ ਕਿ ਹੇ ਮਾਲਕ ਅਸੀਂ ਤੇਰੇ ਦਰ ਦੇ ਉੱਤੇ ਮਾਨਵ ਦੇਹੀ ਲੈ ਕੇ ਆਏ ਹਾਂ, ਪਰ ਹੁਕਮ ਇਸ ਤਰ੍ਹਾਂ ਮੰਨਣ ਆਏ ਹਾਂ ਕਿ ਜਿਵੇਂ ਕੁੱਤੇ ਦੇ ਗਲ ਵਿੱਚ ਪਈ ਹੋਈ ਸੰਗਲੀ ਮਾਲਕ ਦੇ ਪਿੱਛੇ ਪਿੱਛੇ ਤੋਰੀ ਜਾਂਦੀ ਏ, ਅਸੀਂ ਹੁਕਮੀ ਬਣ ਕੇ ਤੇਰੇ ਦਰ ਦੇ ਕੂਕਰ ਖਾਂ, ਤੇ ਜਿੱਧਰ ਹੁਕਮ ਦੀ ਜੰਜੀਰ ਖਿੱਚੇਗਾ 7 ਬਚਨ ਕਰਕੇ ਪਿੱਛੇ ਤੁਰਾਂ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੇ ਖਿੰਚੈ ਤੈ ਜਾਉ, ਜਿੱਧਰ ਤੁਸੀਂ ਖਿੱਚੋਗੇ ਮੈਂ ਉਧਰ ਤੁਰ ਪਵਾਂਗਾ। ਭਾਈ ਨੰਦ ਲਾਲ ਸਾਹਿਬ ਜੀ ਉਹਨਾਂ ਤਾਂ ਲਿਖਿਆ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਤੇਰੇ ਦਰ ਦੇ ਕੂਕਰ ਖਾਂ, ਲਾਲ ਸਖ ਇਹ ਗੁਲਾਮ ਗੁਰੂ ਗੋਬਿੰਦ ਸਿੰਘ। ਲਾਲ ਦਾ ਅਰਥ ਭਾਈ ਨੰਦ ਲਾਲ, ਸਖ ਦਾ ਅਰਥ ਫਾਰਸੀ ਚ ਕੁੱਤਾ ਕਿ ਨੰਦ ਲਾਲ। ਦੇਖੋ ਅਸੀਂ ਸ਼ਬਦ ਮੈਂ ਕਥਾ ਲਈ ਵਰਤ ਰਿਹਾ ਵਾਂ, ਕਈ ਵਾਰੀ ਜ਼ਬਾਨ ਥਿੜਕਦੀ ਏ ਇਹੋ ਜਿਹੇ ਸ਼ਬਦ ਕਹਿੰਦੇ ਹਾਂ ਕਿ ਏਡੀ ਕਰਨੀ ਕਮਾਣੀ ਵਾਲੇ ਕਿ ਅਸੀਂ ਤਾਂ ਮੈਂ ਤਾਂ ਤੇਰੇ ਦਰ ਦਾ ਕੁੱਤਾ ਹਾਂ। ਤੇ ਕਹਿਣ ਲੱਗੇ ਇੰਨੀ ਖੁਸ਼ਕਿਸਮਤੀ ਏ ਕਿ ਮੈਂ ਉਹ ਕੁੱਤਾ ਨਹੀਂ ਕਿ ਜਿਹਦਾ ਮਾਲਕ ਕੋਈ ਨਹੀਂ, ਹੁਕਮੀ ਬੰਦਾ ਹਾਂ। ਤੇਰੇ ਦਰ ਦਾ ਕੂਕਰ ਖਾਂ, ਮੇਰੇ ਮਸਤਕ ਤੇ ਤੇਰਾ ਨਿਸ਼ਾਨ ਪਿਆ ਖੈ, ਮੇਰੇ ਮਸਤਕ ਤੇ ਤੇਰੀ ਨਿਸ਼ਾਨੀ ਪਈ ਖੈ। ਪਰ ਨਾਲ ਕਹਿਣ ਲੱਗੇ ਨਹੀਂ, ਮੈਂ ਕਹਿ ਬੈਠਾ ਵਾਂ ਕਿ ਤੇਰੇ ਦਰ ਦਾ ਕੁੱਤਾ ਵਾਂ, ਦਰ ਅਸਲ ਮੈਂ ਤਾਂ ਤੇਰੇ ਕੂਕਰਾਂ ਤੋਂ ਵੀ ਨੀਵਾਂ ਖਾਂ। ਮੈਨੂੰ ਇੰਨੀ ਖੁਸ਼ਕਿਸਮਤੀ ਏ ਵੇ ਕਿ ਤੇਰੇ ਦਰ ਦੇ ਡਿੱਗੇ ਹੋਏ ਰੋਟੀਆਂ ਦੇ ਭੋਰੇ ਚੁਣ ਚੁਣ ਕੇ ਖਾਣਾ ਪਿਆ। ਕਿੱਡਾ ਵੱਡਾ ਆਪਾ ਸਮਰਪਿਤ ਹੈ। ਲਾਲ ਸਖ ਇਹ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ, ਕਮੰਤਰੀਨ ਚੇ ਸੈਗਾਨ ਗੁਰੂ ਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ। ਮਾਲਕ ਮੈਂ ਤਾਂ ਤੇਰੇ ਦਰ ਦੇ ਕੂਕਰਾਂ ਦੇ ਕੋਲ ਜਿਹੜੀਆਂ ਰੋਟੀ ਦੇ ਟੁਕੜੇ ਨੇ ਉਹਨਾਂ ਨੂੰ ਚੁਣਨ ਵਾਲਾ ਹਾਂ। ਸਤਿਗੁਰੂ ਨੇ ਬਚਨ ਕੀਤਾ, ਉੱਤਰ ਦਿੰਦੇ ਹਾਂ ਕਿ ਜੇ ਇਸ ਮਾਰਗ ਤੇ ਚੱਲਣਾ, ਕਿਉਂਕਿ ਗੁਰਸਿੱਖੀ ਇੱਕ ਮਾਰਗ ਹੈ, ਇੱਕ ਗਾਡੀ ਰਾਹ ਹੈ, ਤੇ ਗਾਡੀ ਰਾਹ ਦਾ ਅਰਥ ਹੈ ਜਿੱਥਰ ਗੈਲ ਪਈ ਹੈ ਤੂੰ ਉਧਰ ਤੁਰ, ਰਾਹ ਨੂੰ ਪਾੜ ਨਾ। ਗਾਡੀ ਰਾਹ ਸਮਝਦੇ ਆ ਗੈਲ ਆਪਾਂ ਨਾ। ਇੱਕ ਵਾਰੀ ਜਦੋਂ ਗੱਡਾ ਲੰਘ ਜਾਂਦਾ ਸੀ, ਪਹਿਲਾਂ ਲੰਘਣਾ ਬੜਾ ਮੁਸ਼ਕਲ, ਇੱਕ ਵਾਰੀ ਰਾਹ ਬਣ ਜਾਏ ਤੂੰ ਉਸ ਰਾਹ ਵਿੱਚੋਂ ਲੰਘ, ਤੇ ਜਿਹੜੇ ਰਾਹ ਪਾੜਦੇ ਸਨ ਬਲਦ ਉਹਨਾਂ ਨੂੰ ਦੁੱਖ ਮਿਲਦਾ ਸੀ, ਬੜੇ ਮੁਸ਼ਕਲ ਸੀ। ਜੋ ਗੁਰੂ ਨੇ ਰਾਹ ਦੱਸਿਆ, ਇੱਕ ਪੰਥ ਇੱਕ ਮਾਰਗ ਦੱਸਿਆ, ਤੂੰ ਕਿਉਂ ਬੇਕੁਦਰਾ ਹੋ ਕੇ, ਆਪ ਉਦਰਾ ਹੋ ਕੇ ਇਸ ਪੰਥ ਵਿੱਚੋਂ ਪਾੜ ਪਾ ਪਾ ਕੇ ਬਾਹਰ ਨਿਕਲਣਾ? ਜੇ ਸਿੱਖ ਕਹਾਣੀ ਤਾਂ ਪਹਿਲਾਂ ਉਸ ਪੰਥ ਤੇ ਚੱਲ ਜੋ ਗੁਰੂ ਨੇ ਬਣਾਇਆ। ਸਤਿਗੁਰੂ ਨੇ ਪੰਥ ਹੀ ਸਾਜਿਆ ਜਿਹਦੀ ਗੱਲ ਆਪਾਂ ਕੱਲ ਕਰਨ ਜਾ ਰਹੇ ਹਾਂ। ਧੰਨ ਗੁਰੂ ਕਲਗੀ ਵਾਲੇ ਨੇ ਸਿਰਜਿਆ ਸ਼ਬਦ ਸੀ ਵਰਤਨੇ, ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਿਹੜਾ ਖਾਲਸਾ ਪੰਥ ਹੈ ਨਾ, ਇਹ ਉਹੀ ਪੰਥ ਹੈ ਜਿਹੜਾ ਬਾਬੇ ਨਾਨਕ ਦਾ ਨਿਰਮਲ ਪੰਥ ਹੈ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਮਹਿਲ ਤੋਂ ਰਹਿਤ ਉਹ ਪੰਥ ਜਿਹਨੂੰ ਸਾਹਿਬ ਨੇ ਮਾਰਗ ਕਿਹਾ ਹੈ ਕਿ ਇਸ ਪੰਥ ਤੇ ਇਤ ਮਾਰਗ ਚੱਲੇ ਪਾਈ ਅੜੇ, ਇਸ ਰਸਤੇ ਤੇ ਚੱਲਣਾ। ਗੁਰ ਕਹੇ ਸੋ ਕਾਰ ਕਮਾਏ ਜੀਓ, ਜੋ ਸਤਿਗੁਰੂ ਕਹਿੰਦੇ ਨੇ ਉਹ ਕਾਰ ਕਮਾ। ਹੁਣ ਗੁਰੂ ਜੀ ਕੀ ਕਹਿੰਦੇ ਨੇ ਕਾਰ ਕਮਾਨ? ਉਹ ਤਾਂ ਕਹਿੰਦੇ ਨੇ ਕਿ ਪ੍ਰਥਮ ਰਹਿਤ ਜੇ ਗਿਆਨ ਖੰਡੇ ਕੀ ਪੌਛਕ ਹੈ। ਸਾਡਾ ਇਹ ਮਾਰਗ ਹੈ ਕਿ ਜੋ ਗੁਰੂ ਨੇ ਦਿੱਤੀ ਹੈ ਪੌਲ, ਉਹਨੂੰ ਸਤ ਬਚਨ ਕਰਕੇ ਸ਼ੱਕ ਲੈ ਤੂੰ, ਉਸ ਪੌਲ ਨੂੰ ਸ਼ੱਕ। ਗੁਰੂ ਜੀ ਕਹਿੰਦੇ ਨੇ ਕਿ ਕਾਰ ਕਮਾ, ਕਾਰ ਕਮਾ ਦਾ ਅਰਥ ਕਿ ਜੋ ਤੈਨੂੰ ਰਹਿਤਾਂ ਦਸੀਆਂ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈ, ਤੇ ਜਿਨ੍ਹਾਂ ਕਰੈਤਾਂ ਨੂੰ ਤੇਰੇ ਨੂੰ ਵੱਜੇ ਵਰਜਿਆ ਹੈ ਉਹਨਾਂ ਕਰੈਤਾਂ ਨੂੰ ਆਪਣੇ ਆਪ ਨੂੰ ਬਚਾ ਲੈ, ਤੇ ਫਿਰ ਤੂੰ ਰਹਿਤ ਰੱਖਦਿਆਂ ਤਰਕ ਕੁਤਰਕ ਚ ਨਾ ਪਏ। ਜੋ ਗੁਰੂ ਕਹਿੰਦੇ ਨੂੰ ਸਤ ਬਚਨ ਕਰਕੇ ਮੰਨ ਲੈ, ਮੰਨਣ ਵਿੱਚ ਤੇਰਾ ਭਲਾ ਹੈ। ਸਤਿਗੁਰੂ ਨੇ ਫਰਮਾਇਆ ਕਿ ਜਿਹੜੇ ਸਤ ਬਚਨ ਕਰਕੇ ਮੰਨਦੇ ਨੇ ਉਹ ਖੁਜਤ ਨਹੀਂ ਕਰਦੇ, ਉਹ ਤਰਕ ਨਹੀਂ ਕਰਦੇ। ਇਸੇ ਨੂੰ ਸਾਹਿਬ ਨੇ ਕਿਹਾ ਕਿ ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਹਰਿਓ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਹਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਵਾਹੂ ਕੋ ਦੌਰਿਓ, ਆਗਿਆ ਮੈਂ ਭੂਖ। ਉਹਦੇ ਹੁਕਮ ਵਿੱਚ ਜੇ ਭੁੱਖ ਮਿਲੀ ਉਹ ਵੀ ਸੁੱਖ ਹੈ। ਆਗਿਆ ਮੈਂ ਭੂਖ, ਸੋਈ ਕਰ ਸੋਖਾ, ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਭਇਓ, ਸਾਹਿਬ ਕੋ ਸੋ ਮਾਥੇ ਲੈ ਮਾਨੇ। ਜੋ ਦਾ ਹੁਕਮ ਹੋਇਆ ਉਹਨੂੰ ਖਿੜੇ ਮੱਥੇ ਸਤ ਬਚਨ ਕਰਕੇ ਸਵੀਕਾਰ ਕਰ ਲਿਆ, ਤੇ ਜਿਨ੍ਹਾਂ ਨੇ ਹੁਕਮੀ ਬੰਦੇ ਬਣ ਕੇ ਉਹਦੇ ਹੁਕਮ ਨੂੰ ਸਤ ਬਚਨ ਕਰਕੇ ਮੰਨਿਆ ਉਹਨਾਂ ਨੂੰ ਮੰਜ਼ਿਲ ਵੀ ਮਿਲੀ, ਉਹ ਮਾਲਕ ਦੇ ਦਰ ਤੇ ਪਹੁੰਚ ਵੀ ਗਏ। ਸਾਹਿਬ ਨੇ ਅੱਜ ਫੁਰਮਾਇਆ ਕਿ ਇਸ ਰਸਤੇ ਤੇ ਚੱਲਣਾ, ਆਪਣੀ ਨਹੀਂ ਚੱਲੇਗੀ, ਇੱਥੇ ਗੁਰੂ ਦੀ ਚੱਲੇਗੀ। ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਕਿ ਗੁਰੂ ਦੁਬਾਰਾ। ਇੱਕ ਵਾਰੀ ਦਾਸ ਅਰਜ਼ ਕੀਤੀ ਸੀ, ਇੱਕ ਗੁਰੂ ਦਰ ਹੈ ਤੇ ਇੱਕ ਸੋ ਦਰ ਹੈ। ਸੋ ਦਰ ਤੇ ਪਹੁੰਚਣਾ ਤੇ ਗੁਰੂ ਦੇ ਦਰ ਵਿੱਚੋਂ ਹੀ ਨਿਕਲਣਾ ਪਏਗਾ। ਗੁਰੂ ਦੇ ਦਰ ਤੋਂ ਬਿਨਾਂ ਹੋਰ ਰਸਤਾ ਹੀ ਨਹੀਂ। ਇਹ ਤਾਂ ਧੁਰ ਦਰਗਾਹ ਦਾ ਹੁਕਮ ਹੈ, ਮੈਂ ਸ਼ਬਦ ਵਰਤੇ ਨੇ ਦਰਗਾਹੀ ਹੁਕਮ ਹੈ ਕਿ ਬਿਨ ਸਤਿਗੁਰ ਕਿਨਾ ਨਾ ਪਾਇਓ, ਬਿਨ ਸਤਿਗੁਰ ਕਿਨਾ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾ। ਸਾਹਿਬ ਤਾਂ ਕਹਿੰਦੇ ਨੇ ਕਿ ਸੱਚ ਏਵੇ ਕਿ ਗੁਰੂ ਤੋਂ ਬਿਨਾਂ ਅੱਜ ਤੱਕ ਕਿਸੇ ਨੂੰ ਪ੍ਰਾਪਤੀ ਨਹੀਂ ਹੋਈ, ਤੇ ਗੁਰੂ ਦਾ ਹੁਕਮ ਮੰਨ ਇਤ ਮਾਰਗ ਚੱਲੇ ਪਾਈ ਅੜੇ, ਇੱਥੇ ਰਸਤੇ ਤੇ ਚੱਲਣਾ। ਗੁਰ ਕਹੇ ਸੋਕਾਰ ਕਮਾਏ ਜੀਉ, ਜੋ ਗੁਰੂ ਨੇ ਕਹਿ ਦਿੱਤਾ ਉਹਨੂੰ ਸੱਤ ਬਚਨ ਕਰਕੇ ਮੰਨ, ਤੇ ਜਿਹੜੇ ਸੱਤ ਬਚਨ ਕਰਕੇ ਮੰਨਦੇ ਨੇ ਉਹ ਖਾਉਂਦੇ ਹੋਮੇ ਨੂੰ ਮਿਟਾ ਦਿੰਦੇ ਨੇ। ਤਾਂ ਹੀ ਤਾਂ ਇੱਕ ਵਿਦਵਾਨ ਸੱਜਣ ਦੇ ਸ਼ਬਦ ਨੇ, ਉਹ ਕਹਿੰਦਾ ਹੈ ਇੱਕ ਬੀਜ ਵੀ ਫੁੱਲ ਤੇ ਫਲ ਤੱਕ ਤਾਂ ਪਹੁੰਚਦਾ ਹੈ ਜਦੋਂ ਆਪਣੀ ਖੋਦ ਨੂੰ ਮਿਟਾ ਦਿੰਦਾ ਹੈ। ਆਪਣੀ ਖੋਦ ਨੂੰ ਮਿਟਾਏਗਾ ਤੇ ਉਹਨੂੰ ਕੁਛ ਮਿਲੇਗਾ। ਮਿਟਾ ਦੇ ਆਪਣੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ ਕਿ ਦਾਣਾ ਖਾਕ ਮੇਂ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਦਾਣਾ ਜਿੰਨੀ ਦੇਰ ਤੱਕ ਆਪਣੀ ਚਮੜੀ ਨੂੰ ਨਹੀਂ ਛੱਡੇਗਾ, ਛਿਲਕੇ ਨੂੰ ਛੱਡੇਗਾ, ਕਿਵੇਂ ਬੂਟਾ ਬਣੇਗਾ? ਜੇ ਦਾਣਾ ਖਾਕ ਵਿੱਚ ਮਿਲ ਜਾਏ ਤੇ ਫੁਲਵਾੜੀ ਵਿੱਚ ਫੁੱਲ ਬਣ ਕੇ ਖਿੜਦਾ, ਫਲ ਬਣ ਕੇ ਉਹ ਲੋਕਾਂ ਨੂੰ ਰਸ ਦਿੰਦਾ, ਤੇ ਜੇ ਤੇਰੇ ਮਹਿਮੇ ਮੈਂ ਮਨ ਮਰ ਜਾਏ, ਸੱਚ ਇਵੇਂ ਜਦੋਂ ਗੁਰੂ ਦੇ ਖਾਕ ਵਿੱਚ ਤੂੰ ਆਪਣੇ ਆਪ ਨੂੰ ਮਿਟਾ ਦੇਗਾ, ਤੈਨੂੰ ਨਾਮ ਅੰਮ੍ਰਿਤ ਦੇ ਜੀਵਨ ਦਾ ਫਲ ਲੱਗੇਗਾ। ਸਤਿਗੁਰੂ ਨੇ ਪਹਿਲਾਂ ਹੀ ਬਚਨ ਕਿਹਾ ਇਹਨੂੰ ਕਮਾਉਣ ਲਈ ਕਿ ਭਾਈ ਜੋ ਗੁਰੂ ਕਹਿੰਦਾ ਹੈ ਉਹਨੂੰ ਸੱਤ ਬਚਨ ਕਰਕੇ ਮੰਨੀਏ। ਇਹ ਆਪਾਂ ਇਸੇ ਲੜੀ ਨੂੰ ਕੱਲ ਵੀ ਵਿਚਾਰਾਂਗੇ, ਕਿਉਂਕਿ ਕੱਲ ਸੁਬਹਾ ਦੇ ਦੀਵਾਨ ਵਿੱਚ ਕੀਰਤਨ ਕਥਾ ਢਾਡੀ ਗੁਰਸਿੱਖ, ਉਹ ਸਾਡੀ ਵੀ ਨਿੱਜੀ ਇੱਕ ਮਨ ਦੀ ਇੱਛਾ ਸੀ ਕਿ ਏਡਾ ਵੱਡਾ ਪੁਰਬ ਹੈ ਤੇ ਦੀਵਾਨ ਸੁਬਹਾ ਦਾ ਜ਼ਰੂਰ ਲੱਗੇ। ਜਿੰਨੇ ਕੁ ਸੱਜਣ ਆ ਸਕਦੇ ਹੋਏ ਜ਼ਰੂਰ ਆਇਓ, ਕਿਉਂਕਿ ਹਾਜ਼ਰੀ ਤਾਂ ਆਪਾਂ ਸਾਹਿਬ ਦੇ ਦਰਬਾਰ ਵਿੱਚ ਭਰਨੀ ਹੈ। ਆਓ, ਮਿੰਟ ਤਿੰਨ ਚਾਰ ਕੁ ਮੇਰੇ ਕੋਲ ਹੈਗੇ ਆ, ਥੋੜਾ ਜਿਹਾ ਆਪਾਂ ਨਾਮ ਜਪ ਲਈਏ। ਮੈਂ ਤਾਂ ਹੀ ਥੋੜੀ ਸਮਾਪਤੀ ਪਹਿਲਾਂ ਕਰ ਦਿੱਤੀ। ਕਰੋ ਕਿਰਪਾ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਦਬ ਨਾਲ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ। ਵਾਹਿ ਗੁਰੂ, 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਵਿੱਚ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਪਰਦੇ ਟੱਕ ਦੇਣੇ, ਬਖਸ਼ ਦੇਣਾ ਸਤਿਗੁਰੂ, ਸਮਤ ਬਖਸ਼ੋ, ਸ਼ਬਦ ਨੂੰ ਮਾਨਣ ਦੀ ਜਾਣਨ ਦੀ ਦਾਤ ਬਖਸ਼ ਦੇਵੋ। ਸਾਧ ਸੰਗਤ ਧੰਨਵਾਦ ਆਪ ਜੀ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।